ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਨਾ। ਤਨ ਮਨ ਧਨ ਅਰਪੋ ਸਭ ਆਪਣਾ, ਕਵਨ ਸੁਮਤ ਜਿਤ ਹਰ ਹਰ ਜਪਨਾ। ਕਰ ਆਸਾ ਆਇਓ ਪ੍ਰਭ ਮੰਗਨ, ਤੁਮ ਪੇਖਤ ਸੋਭਾ ਮੇਰੇ ਅੰਗਨ। ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰੋ, ਸਾਧ ਸੰਗ ਇਸ ਮਨ ਹੈ ਉਧਾਰੋ। ਮਤ ਬੁੱਧ ਸੁਰਤ ਨਾਹੀ ਚਤੁਰਾਈ, ਤਾਂ ਮਿਲੀਏ ਜਾ ਲਏ ਮਿਲਾਈ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰਨ ਪਹੁੰਚੇ ਹੋ। ਇਸ ਪਾਵਨ ਅਸਥਾਨ 'ਤੇ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਮਨੁੱਖਤਾ ਦੇ ਭਲੇ ਹਿੱਤ ਨਿਤਾ ਪ੍ਰਤੀ ਫੁਰਮਾਨ ਬਖਸ਼ਦੇ ਨੇ, ਉਹਦੀ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ, ਜੋ 23 ਨਵੰਬਰ 2025 ਨੂੰ ਲੰਘਿਆ ਹੈ, ਉਸ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ, ਜੋ ਅੱਜ ਦੇ ਦਿਨ ਮਹਾਨ ਸ਼ਹਾਦਤ ਦੀ ਅਵਧੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਣੀ, ਇਸ ਨੂੰ ਯਾਦ ਕਰਦਿਆਂ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤ ਦੇ ਸਹਿਯੋਗ ਸਦਕਾ 21 ਤੋਂ 29 ਨਵੰਬਰ 2025 ਤਾਈਂ ਇਹ ਗੁਰਮਤਿ ਸਮਾਗਮ ਪ੍ਰਫੁੱਲਤ ਰਹਿਣੇ ਨੇ। ਸ਼ਤਾਬਦੀ ਸਮਾਗਮਾਂ ਵਿੱਚ ਵੱਖ ਵੱਖ ਬੁਲਾਰੇ ਵਿਦਵਾਨ ਜਨ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਦਾਸ ਦੀ ਸਨਿਮਰ ਬੇਨਤੀ ਹੈ, ਸਰਬੱਤ ਸੰਗਤਾਂ ਆਨੰਦਾਂ ਦੀ ਪੁਰੀ ਜਾ ਕੇ ਕਦਮ ਬੋਸੀ ਕਰੋ ਗੁਰਾਂ ਦੀ, ਆਪਣੇ ਜੀਵਨ ਨੂੰ ਸਫਲਾ ਕਰੋ ਇਹਨਾਂ ਸ਼ਤਾਬਦੀ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ। ਆਓ ਆਪਾਂ ਫਿਰ ਇਸ ਇਤਿਹਾਸ ਦੇ ਨਾਲ ਜੁੜਦੇ ਹਾਂ। ਗੁਰੂ ਮਹਾਰਾਜ ਦੀ ਅਗੰਮੀ ਬਾਣੀ ਦੀ ਰੋਸ਼ਨੀ ਦੇ ਵਿੱਚ ਪਹਿਲਾਂ ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਬਚਨ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਤਨ ਮਨ ਧਨ ਅਰ ਪਉ ਸਭ ਆਪਣਾ।
ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੀ ਇਹ ਮੁਕੱਦਸ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 804 ਅੰਗ 'ਤੇ ਦਰਜ ਹੈ। ਮਹਾਰਾਜ ਇੱਥੇ ਅਭਿਲਾਖੀ ਦੇ ਜਗਿਆਸੂ ਦੇ ਜੀਵਨ ਨੂੰ ਫਲ ਦੇ ਸਹਿਤ ਕਰਨ ਦਾ ਰਸਤਾ ਦੱਸਦੇ ਨੇ। ਪਰਮਾਰਥ ਦੇ ਰਸਤੇ ਦੀ ਪ੍ਰਾਪਤੀ ਹੋ ਜਾਵੇ ਇਹ ਸੋਝੀ ਬਖਸ਼ਦੇ ਨੇ। ਕਹਿੰਦੇ ਇਹ ਪਿਆਰੇ ਤਨ ਅਤੇ ਮਨ ਨੂੰ ਸਮਰਪਿਤ ਕਰ ਉਹਨਾਂ ਮਹਾਂਪੁਰਸ਼ਾਂ ਦੇ ਅੱਗੇ, ਸਤਿਪੁਰਸ਼ਾਂ ਦੇ ਅੱਗੇ ਜਿਹੜੇ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਨੇ। ਤਨ ਕਰਕੇ ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰ, ਮਨ ਕਰਕੇ ਜਿਸ ਗੁਰੂ ਪਰਮੇਸ਼ਰ ਦੀ ਯਾਦ ਵਿੱਚ ਉਹ ਟਿਕਦੇ ਨੇ ਤੂੰ ਟਿਕਿਆ ਕਰ। ਮਨ ਦੀ ਮਤ ਛੱਡ ਕੇ ਸਤਿਪੁਰਸ਼ਾਂ ਦੀ ਮਤ ਹਾਸਲ ਕਰ।
ਕਵਨ ਸੋ ਮਤ ਜਿਤ ਹਰ ਹਰ ਜਪਨਾ।
ਉਹਨਾਂ ਦੇ ਪਾਸ ਬੈਠ ਕਰਕੇ ਬੇਨਤੀ ਕਰਿਆ ਕਰ, ਉਹ ਕਿਹੜੀ ਸ੍ਰੇਸ਼ਟ ਮਤ ਹੈ ਜਿਸ ਦੇ ਨਾਲ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਸਿਆਣਪ, ਉਹ ਬੁੱਧੀ, ਉਹ ਘੁੰਡੀ ਦੱਸੋ। ਮੇਰਾ ਵੀ ਮਨ ਟਿਕ ਜਾਵੇ ਨਾਮ ਜਪਾਂ ਔਰ ਇਹ ਜੀਵਨ ਜਿਹੜਾ ਹੈ ਸਫਲਾ ਹੋ ਜਾਵੇ।
ਕਰ ਆਸਾ ਆਇਓ ਪ੍ਰਭ ਮੰਗਨ।
ਇਹ ਮਹਾਂਪੁਰਸ਼ੋ, ਮੈਂ ਇੱਕ ਆਸ ਲੈ ਕੇ ਤੁਹਾਡੀ ਸੰਗਤ ਵਿੱਚ ਆਇਆ ਹਾਂ। ਆਸਾ ਦਾ ਭਾਵ ਪ੍ਰਾਪਤੀ ਦੀ ਇੱਛਾ। ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ। ਮੇਰੇ ਜ਼ਿਹਨ ਦੇ ਵਿੱਚ ਵੀ, ਮਨ ਦੀ ਝੋਲੀ ਦੇ ਵਿੱਚ ਵੀ ਪ੍ਰਭੂ ਦਾ ਨਾਮ ਟਿਕਾਉਣਾ ਕਰੋ। ਮੈਨੂੰ ਵੀ ਪਰਮਾਰਥ ਦੇ ਰਸਤੇ ਦੀ ਸੋਝੀ ਬਖਸ਼ੋ, ਰੱਬ ਦਾ ਨਾਮ ਮੈਨੂੰ ਬਖਸ਼ਣਾ ਕਰੋ।
ਤੁਮ ਪੇਖਤ ਸੋਭਾ ਮੇਰਾ ਆਂਗਨ।
ਉਹ ਜਿਹੜਾ ਪਰਮੇਸ਼ਵਰ ਹੈ ਜਿਹਦੇ ਦਿਦਾਰੇ ਕੀਤਿਆਂ ਮਨ ਦਾ ਵਿਹੜਾ ਖਿੜ ਜਾਂਦਾ ਹੈ, ਸੋਭਾ ਸਹਿਤ ਹੁੰਦਾ ਹੈ, ਜੀਵਨ ਦਾ ਵਿਹੜਾ ਖਿੜ ਜਾਂਦਾ ਹੈ, ਅੰਤਸ਼ਕਰਨ ਸ਼ੁਭ ਗੁਣਾਂ ਦੇ ਸਹਿਤ ਪ੍ਰਫੁੱਲਤ ਹੋ ਜਾਂਦਾ ਹੈ। ਤੋ ਇਹ ਪਿਆਰਿਓ ਮਹਾਂਪੁਰਸ਼ੋ, ਜਿਵੇਂ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ ਤੁਸੀਂ, ਰਸਤਾ ਮੈਨੂੰ ਵੀ ਦੱਸੋ ਔਰ ਪ੍ਰਭੂ ਦੇ ਅੱਗੇ ਵੀ ਬੇਨਤੀ ਕਰੋ ਉਹਨਾਂ ਪਿਆਰਿਆਂ ਨਾਲ ਮਿਲਾ ਜਿਹੜੇ ਪਰਮਾਰਥ ਦੇ ਰਸਤੇ ਬਾਬਤ ਜਾਣਦੇ ਨੇ। ਤੇਰੇ ਦਰਸ਼ਨ ਦਿਦਾਰੇ ਜਿੰਨਾ ਕੀਤੇ ਨੇ, ਸਾਨੂੰ ਵੀ ਉਹਨਾਂ ਦੀ ਸੰਗਤ ਬੈਠ ਕੇ ਜਦੋਂ ਜਾਚ ਆਈ ਤੇਰਾ ਨਾਮ ਜਪਣ ਦੀ, ਮਨ ਟਿਕਿਆ, ਤੇਰੇ ਦਿਦਾਰੇ ਹੋਣਗੇ, ਫਿਰ ਇਹ ਜੀਵਨ ਵਿੱਚ ਖੇੜਾ ਆਵੇਗਾ, ਮਨ ਅਤੇ ਤਨ ਦਾ ਵਿਹੜਾ ਪ੍ਰਫੁੱਲਤ ਹੋ ਜਾਵੇਗਾ।
ਰਹਾਓ ਅਨੇਕ ਜੁਗਤ ਕਰ ਬਹੁਤ ਵਿਚਾਰੋ।
ਬੰਦਾ ਬਹੁਤ ਵਿਚਾਰ ਕਰਦਾ ਹੈ, ਜੁਗਤ ਦਾ ਭਾਵ ਹੈ ਵੇ ਆਫ ਲਾਈਫ। ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਜੋ ਜੀਵਨ ਸਫਲਾ ਗਿਣਿਆ ਜਾਵੇ। ਬਹੁਤ ਜੁਗਤੀਆਂ ਦੀ ਬਾਤ ਚੱਲਦੀ ਹੈ, ਪ੍ਰਭੂ ਇੱਦਾਂ ਮਿਲਦਾ ਹੈ, ਇੱਦਾਂ ਦਾ ਜੀਵਨ ਹੋਵੇ ਉਹਦੀ ਖੁਸ਼ੀ ਮਿਲਦੀ ਹੈ। ਤੋ ਇਉਂ ਜਿਹੜੇ ਉਸ ਪਰਮਾਰਥ ਦੇ ਰਾਹ ਦੇ ਪਾਂਧੀ ਨੇ ਵਿਚਾਰ ਕਰਦੇ ਰਹਿੰਦੇ ਹਨ,
ਸਾਧ ਸੰਗ ਇਸ ਮਨ ਹੈ ਉਧਾਰੋ।
ਮਹਾਂਪੁਰਸ਼ਾਂ ਨੇ ਫਿਰ ਇਹ ਸਿੱਖਿਆ ਦਿੱਤੀ ਹੈ ਵੀ ਜਿਹੜੀ ਸਾਧੂਆਂ ਦੀ ਸੰਗਤ ਹੈ ਉੱਥੇ ਵਿਆਹ ਕਰੋ, ਬਦਕਰਮੀਆਂ ਦੀ ਸੰਗਤ ਤੋਂ ਦੂਰ ਰਿਹਾ ਕਰੋ। ਸੰਗਤ ਦਾ ਅਸਰ ਹੈ, ਸ਼ਰਾਬੀ ਦੀ ਸੰਗਤ ਬੰਦੇ ਨੂੰ ਸ਼ਰਾਬੀ ਬਣਾਉਂਦੀ ਹੈ, ਚੋਰਾਂ ਦੀ ਯਾਰੀ ਚੋਰੀ ਦੀ ਵਾਦੀ ਪਾ ਦਿੰਦੀ ਹੈ, ਸਾਧੂ ਦੀ ਸੰਗਤ ਸਾਧ ਬਣਾਉਂਦੀ ਹੈ। ਸਾਧ ਸੰਗ, ਸਾਧ ਸੰਗਤ, ਇਹਦਾ ਭਾਵ ਹੈ ਜਿੰਨਾ ਨਾਮ ਅਭਿਆਸ ਕਰਕੇ ਮਨ ਨੂੰ ਸਾਧਿਆ ਹੈ, ਕਾਬੂ 'ਚ ਕੀਤਾ ਹੈ, ਤੋ ਉਹਨਾਂ ਦੀ ਸੰਗਤ ਬੈਠੋ। ਉਹਨਾਂ ਦੀ ਸੰਗਤ ਬਹਿਣ ਵਾਲਾ ਹੀ ਪਰਮਾਰਥ ਦੇ ਰਾਹ 'ਤੇ ਚੱਲ ਕੇ ਮੁਕਤੀ ਹਾਸਲ ਕਰਦਾ ਹੈ। ਔਰ ਜਿਹੜੇ ਐਸੇ ਪਰਮਾਰਥ ਦੇ ਰਾਹ ਦਾ ਭੇਦ ਜਾਣਨੇ ਵਾਲੇ ਹੋ ਨਿਬੜਦੇ ਨੇ, ਉਹਨਾਂ ਦਾ ਮਨ ਉਧਾਰਿਆ ਜਾਂਦਾ, ਉਪਰਾਮ ਹੋ ਜਾਂਦਾ ਵਿਕਾਰਾਂ ਤੋਂ, ਮੁਕਤ ਹੋ ਜਾਂਦਾ ਹੈ 84 ਲੱਖ ਜੂਨਾਂ ਤੋਂ।
ਮਤ ਬੁੱਧ ਸੁਰਤ ਨਾਹੀ ਚਤੁਰਾਈ।
ਮਤ ਦਾ ਭਾਵ ਸੰਕਲਪ ਜਿੱਥੋਂ ਉੱਠਦੇ ਨੇ, ਬੁੱਧ ਸਮਝ ਵੀ ਕਿੱਧਰ ਨੂੰ ਚੱਲਣਾ ਹੈ। ਕਈ ਵਾਰ ਫੁਰਨਾ ਹੁੰਦਾ ਹੈ, ਇੱਕ ਅੰਤਸ਼ਕਰਨ ਦਾ ਹਿੱਸਾ ਜਿਹੜਾ ਡਿਸੀਜ਼ਨ ਲੈਂਦਾ ਵੀ ਸੱਜੇ ਕਦਮ ਪੁੱਟਣਾ ਕਿ ਖੱਬੇ। ਅੱਗੇ ਹੈ ਸੁਰਤ, ਅੰਤਸ਼ਕਰਨ ਦਾ ਉਹ ਭੇਦ ਜਿੱਥੇ ਚੇਤਾ ਟਿਕਿਆ ਹੈ, ਯਾਦਾਸ਼ਤ ਟਿਕੀ ਹੋਈ ਹੈ। ਚਤੁਰਾਈ ਦਾ ਭਾਵ ਕਲੈਵਰਨੈਸ, ਚੰਚਲਤਾ, ਚਲਾਕੀ। ਤੋ ਕਹਿੰਦੇ ਨੇ ਇਹ ਮਤ, ਇਹ ਅਕਲ, ਇਹ ਧਿਆਨ, ਇਹ ਚਤੁਰਾਈ, ਜੇ ਆਖੋ ਨਾ ਚੁਸਤ ਚਲਾਕੀਆਂ ਦੇ ਨਾਲ, ਉੱਚੀ ਮਤ ਦੇ ਨਾਲ, ਗਿਆਨ ਦੇ ਨਾਲ ਪ੍ਰਭੂ ਮਿਲ ਜਾਂਦਾ ਹੈ। ਤੋ ਕਹਿੰਦੇ ਦਾਵਾ ਕਰਨਾ ਛੱਡ ਦਿਓ, ਜਿੱਥੇ ਦਾਵਾ ਹੈ ਉੱਥੇ ਹੰਕਾਰ ਹੈ, ਅਤੇ ਜਿੱਥੇ ਹੰਕਾਰ ਹੈ ਉੱਥੇ ਰੱਬ ਨਹੀਂ ਹੁੰਦਾ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ ਹੈ।
ਤਾਂ ਮਿਲੀਐ ਜਾ ਲਏ ਮਿਲਾਈ।
ਦਰਅਸਲ ਉੱਚੀ ਮਤ ਹੋਣੀ, ਉੱਚੀ ਸੁਰਤ ਹੋਣੀ, ਕਰਮ ਧਰਮ ਕਰਨੇ, ਇਹ ਰਸਤਾ ਠੀਕ ਹੈ, ਪਰ ਹਉਮੈ ਨਾ ਹੋਵੇ। ਇਹ ਜਦੋਂ ਰਸਤੇ 'ਤੇ ਤੁਸੀਂ ਚੱਲਦੇ ਹੋ, ਅਰਦਾਸ ਕਰਿਆ ਕਰੋ ਵੀ ਇਹ ਕੀਤੇ ਹੋਏ ਸਾਧਨ ਸਫਲੇ ਹੋਣ, ਪ੍ਰਵਾਨ ਚੜ੍ਹ ਜਾਵੇ ਸਾਡੀ ਸੇਵਾ, ਸਾਡਾ ਜਪ, ਸਾਡਾ ਤਪ। ਤੋ ਜੇ ਵਾਹਿਗੁਰੂ ਦੀ ਨਜ਼ਰ ਹੋਈ ਤਾਂ ਤੇਰਾ ਇਹ ਸ਼ੁਭ ਗੁਣਾਂ ਦਾ ਪਰੋਸਿਆ ਭੋਜਨ ਉਹ ਪ੍ਰਵਾਨ ਕਰੇਗਾ, ਅਤੇ ਜੇ ਉਹਨੂੰ ਰੰਚਕ ਮਾਤਰ ਵੀ ਕਿਧਰੇ ਹੰਕਾਰ ਦਾ ਛੇਕ ਦਿਖ ਪਿਆ ਤਾਂ ਜਿਵੇਂ ਉਹ ਛੇਕ 'ਚੋਂ ਪਾਣੀ ਵਹਿ ਜਾਂਦਾ ਹੈ ਨਾ, ਸ਼ੁਭ ਗੁਣ ਤੇਰੇ ਉਹਨੂੰ ਵਹਿੰਦੇ ਦਿਖ ਗਏ ਅਤੇ ਉਹਦੀ ਪ੍ਰਾਪਤੀ ਨਹੀਂ ਤੈਨੂੰ ਹੋਵੇਗੀ। ਤੋ ਮਿਲਦਾ ਉਹਨਾਂ ਨੂੰ ਜਿਨ੍ਹਾਂ 'ਤੇ ਨਦਰੇ ਨਿਆਮਤ ਕਰਦਾ ਹੈ। ਸਾਧਨ ਬਾਕੀ ਠੀਕ ਹੈ, ਨੇਕ ਕਰਮ ਕਰੋ, ਇਹ ਸਾਧਨ ਤੁਹਾਨੂੰ ਜੁਟਾਉਣੇ ਚਾਹੀਦੇ ਹਨ।
ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ।
ਸੰਤੋਖੇ ਦਾ ਭਾਵ ਹੈ ਕੰਟੈਂਟਿਡ, ਸ਼ਾਂਤ ਹੋਣਾ, ਤ੍ਰਿਪਤ ਹੋਣਾ। ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਅੱਖਾਂ ਕਿੱਥੇ ਰੱਜਦੀਆਂ ਨੇ, ਪਰ ਮਹਾਂਪੁਰਸ਼ਾਂ ਦੀ ਦੁਨੀਆ ਦੀ ਹੈ ਵੀ ਜਿਹਨੇ ਪ੍ਰਭੂ ਦਾ ਦਰਸ਼ਨ ਪਾ ਲਿਆ, ਉਹਦੀ ਇੱਕ ਝਲਕ ਵੀ ਪਾ ਲਈ, ਉਹਨਾਂ ਦੇ ਨੇਤਰ ਸੰਤੋਖੇ ਜਾਂਦੇ ਨੇ, ਰੱਜ ਜਾਂਦੇ ਨੇ। ਐਸੀ ਅਗੰਮੀ ਚਮਕ ਹੈ, ਐਸਾ ਨੂਰ ਹੈ, ਐਸਾ ਉਹ ਮੁਜਸਮਾ ਹੈ ਅਜ਼ਮਤ ਦਾ।
ਕਹੋ ਨਾਨਕ ਸਫਲ ਸੋ ਆਇਆ।
ਇਹ ਜਨਮ ਕਾਹਦੇ ਲਈ ਮਿਲਿਆ ਹੈ ਭਈ, ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਅਤੇ ਜਿਹਨੂੰ ਵਾਹਿਗੁਰੂ ਮਿਲ ਪਿਆ ਹੈ, ਜਿਹਨੂੰ ਵਾਹਿਗੁਰੂ ਦੇ ਦਿਦਾਰੇ ਹੋ ਗਏ, ਉਹਦਾ ਜੀਵਨ ਫਲ ਦੇ ਸਹਿਤ ਹੋ ਗਿਆ। ਸੱਚ ਅ ਲਾਈਫ ਇਜ਼ ਫਰੂਟਫੁੱਲ ਐਂਡ ਰਿਵਾਰਡਿੰਗ। ਉਹ ਜੀਵਨ ਯਾਤਰਾ ਸਫਲੀ ਹੋਈ। ਜਿਹਨੂੰ ਪਰਮੇਸ਼ਵਰ ਨੇ ਦਰਸ਼ਨ ਦਿੱਤੇ ਨੇ, ਉਹਦਾ ਦੁਨੀਆਂ 'ਤੇ ਆਉਣਾ ਸਫਲ ਹੋਇਆ। ਆਇਆ ਸਫਲ ਤਾਹੂ ਕਉ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ, ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਜਿਹਨੂੰ ਪ੍ਰਭੂ ਦੇ ਦਰਸ਼ਨ ਹੋ ਗਏ, ਉਹ ਪ੍ਰਭੂ 'ਚ ਅਭੇਦ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਉਹਨੂੰ ਇਸ ਜੀਵਨ ਦਾ ਫਲ ਪ੍ਰਾਪਤ ਹੁੰਦਾ ਹੈ, ਮੁਕਤੀ, ਨਿਜ਼ਾਤ, ਲਿਬਰੇਸ਼ਨ। ਤੋ ਇਉਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੀ ਅਗੰਮੀ ਬਾਣੀ ਵਿੱਚ ਸਾਨੂੰ ਉਪਦੇਸ਼ ਦਿੰਦੇ ਨੇ ਵੀ ਨੇਕ ਪੁਰਸ਼ਾਂ ਦੀ ਸੋਹਬਤ ਕਰੋ, ਸੰਗਤ ਕਰੋ, ਬਦਕਰਮੀਆਂ ਤੋਂ ਬਚੋ, ਸਾਧੂਆਂ ਦੀ ਸੰਗਤ ਵਿੱਚ ਪ੍ਰਭੂ ਦੇ ਪਰਮਾਰਥ ਦੇ ਅਗੰਮੀ ਰਸਤੇ ਦੀ ਸਮਝ ਪੈਂਦੀ ਹੈ, ਪ੍ਰਭੂ ਪ੍ਰਾਪਤ ਹੁੰਦਾ ਹੈ, ਜੀਵਨ ਸਫਲਾ ਹੁੰਦਾ ਹੈ। ਦਾਸ ਇੱਥੇ ਸ਼੍ਰੀ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਤਿਲਕ ਜੰਜੂ ਦੇ ਰਾਖੇ, ਅਕਾਲ ਪੁਰਖ ਦੇ ਨੌਵੇਂ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਹੈ। ਆਓ, ਜਿੱਥੇ ਕੱਲ੍ਹ ਵਿਚਾਰ ਨੂੰ ਸੰਕੋਚਿਆ ਸੀ, ਉੱਥੋਂ ਅੱਗੇ ਵੱਧਦੇ ਹਾਂ। ਕਿਵੇਂ ਤਿਲਕ ਜੰਜੂ ਦੀ ਰੱਖਿਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ? ਗੁਰੂ ਜੋਤ ਬਾਬਤ ਗੁਰਬਾਣੀ ਦਾ ਇਹ ਫੁਰਮਾਨ ਹੈ, ਗੁਰਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਹਿਆ ਸਮਾਏ। ਜਿਹੜਾ ਪ੍ਰਭੂ ਤੁਹਾਡੇ ਸਾਰਿਆਂ 'ਚ ਸਮਾਇਆ ਹੈ ਨਾ, ਉਹੀ ਗੁਰੂ ਨਾਨਕ ਗੁਰੂ ਤੇਗ ਬਹਾਦਰ ਬਣ ਕੇ ਆਇਆ ਹੈ। ਗੁਰੂ ਇਜ਼ ਆਲ ਪ੍ਰਵੇਡਿੰਗ, ਹਰ ਜ਼ਰੇ 'ਚ ਉਹਦੀ ਜੋਤ ਹੈ। ਉਹਦੀ ਤਾਕਤ ਕੀ ਹੈ? ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਜਿਹੜਾ ਫਿਰ ਗੋਤੇ ਖਾਵੇ ਨਾ ਸੰਸਾਰ ਸਾਗਰ ਵਿੱਚ, ਉਹਨੂੰ ਮੋਢਾ ਲਾ ਕੇ ਗੁਰੂ ਤੇਗ ਬਹਾਦਰ ਬੰਨੇ ਲਾਉਂਦਾ ਹੈ। ਬੇੜਾ ਕਈ ਤਰ੍ਹਾਂ ਦਾ ਹੈ, ਕਿਸੇ ਦੇ ਕਾਰੋਬਾਰ ਦਾ ਬੇੜਾ ਡੁੱਬ ਰਿਹਾ ਹੈ, ਕਿਸੇ ਦੇ ਜੀਵਨ ਦਾ ਬੇੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਡੁੱਬ ਰਿਹਾ ਹੈ। ਕੁਕਰਮ ਕਰਨ ਕਰਕੇ ਇਹ ਜੋਤ ਰੂਪੀ ਬੇੜਾ ਵੀ ਇੱਕ ਦਿਨ 84 ਲੱਖ ਜੂਨਾਂ 'ਚ ਡੁੱਬੇਗਾ। ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨਸ, 84 ਲੱਖ ਜੂਨ ਭਰਮਾਇਆ, ਲੱਖਾਂ ਜੂਨਾਂ ਨੇ। ਹੁਣ ਕਿਸੇ ਵੀ ਤਰ੍ਹਾਂ ਦਾ ਬੇੜਾ ਹੈ, ਡੁੱਬਦਿਆਂ ਨੂੰ ਤਾਰਨੇ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਜਿਵੇਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦਾ ਡੁੱਬਦਾ ਬੇੜਾ ਬੰਨੇ ਲਾ ਦਿੱਤਾ, ਜਿਵੇਂ ਦਸਵੇਂ ਬਾਪੂ ਗੁਰੂ ਗੋਬਿੰਦ ਸਿੰਘ ਨੇ ਭਾਈ ਜੋਗੇ ਦਾ ਬੇੜਾ ਡੁੱਬਣ ਲੱਗਾ ਸੀ ਕਾਮ ਵਿੱਚ, ਬੰਨੇ ਲਾ ਦਿੱਤਾ। ਤਿਲਕ ਜੰਜੂ ਦਾ ਬੇੜਾ ਡੁੱਬ ਰਿਹਾ ਸੀ, ਗੁਰੂ ਤੇਗ ਬਹਾਦਰ ਨੇ ਮੋਢਾ ਲਾ ਕੇ ਬੰਨੇ ਲਾ ਦਿੱਤਾ। ਤੋ ਗੁਰੂ ਨਾਨਕ ਦੀ ਜੋਤ ਡੁੱਬਦਿਆਂ ਨੂੰ ਤਾਰਨੇ ਵਾਲੀ ਹੈ। ਇੱਕ ਫਾਰਸੀ ਦਾ ਮੈਂ ਫਿਕਰਾ ਲਿਖਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਡੁੱਬਦੇ ਬੇੜੇ ਬੰਨੇ ਲਾਉਂਦੇ ਨੇ। ਗੁਰੂ ਤੇਗ ਬਹਾਦਰ ਬਹਿਰੇ ਨਜ਼ਾਤ ਬਰਕੰਵਾਰ ਕੁੰਦ ਬੰਤਾ ਸਿੰਘ ਗੁਫਤ ਰੂਹ ਰਾਸਵਾਰ ਕੁੰਦ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਡੁੱਬਦੇ ਬੇੜਿਆਂ ਨੂੰ ਕੰਢੇ ਲਾਉਣ ਵਾਲੇ ਨੇ, ਜਿਨ੍ਹਾਂ 'ਤੇ ਨਦਰੇ ਨਿਆਮਤ ਹੋ ਜਾਂਦੀ ਹੈ, ਉਹਨਾਂ ਦੀ ਰੂਹ ਵੀ ਉੱਚੀਆਂ ਉਡਾਰੀਆਂ ਲਾਉਂਦੀ ਹੈ, ਉੱਤਮ ਬੁੱਧੀ ਨੂੰ ਪ੍ਰਾਪਤ ਹੁੰਦੇ ਨੇ, ਮੁਕਤੀ ਨੂੰ ਪ੍ਰਾਪਤ ਹੁੰਦੇ ਨੇ। ਉਹ ਕਾਰੋਬਾਰ ਦਾ, ਉਹ ਜੀਵਨ ਦਾ ਬੇੜਾ ਡੁੱਬਣੋਂ ਬਚਾਉਣ ਵਾਲਾ ਗੁਰੂ ਤੇਗ ਬਹਾਦਰ ਹੈ, ਉਹਦੀ ਕਦਮ ਬੋਸੀ ਕਰੋ। ਕਦਮ ਚੁੰਮਿਆ ਕਰੋ, ਉਹਦੇ ਗੀਤ ਗਾਇਆ ਕਰੋ, ਧੰਨ ਧੰਨ ਗੁਰੂ ਗੁਰ ਸਤਿਗੁਰ ਪੂਰਾ। ਬਿਖ ਡੁੱਬਦੇ ਬਾਹਾਂ ਦੇ ਕੱਢੇ ਭਾ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਕਦਮ ਬੋਸੀ ਕਰੇਗਾ, ਕਹਿੰਦੇ ਉਹਦਾ ਬੇੜਾ ਕਦੇ ਡੁੱਬੇਗਾ ਨਹੀਂ, ਦੁੱਖਾਂ ਦੇ ਸਾਗਰ ਚੋਂ ਪਾਰ ਲੰਘ ਜਾਵੇਗਾ। ਕਿਰਪਾ ਰਾਮ ਦੱਤ ਪੰਡਿਤ 500 ਪੰਡਤਾਂ ਦਾ ਵਫਦ ਲੈ ਕੇ ਕਸ਼ਮੀਰ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਨੰਦਾਂ ਦੀ ਪੁਰੀ ਆਉਂਦਾ ਹੈ। ਇਹਦਾ ਪਿਛੋਕੜ ਜਾਣਿਓ, ਇੱਕ ਬਹੁਤ ਉੱਚ ਕੋਟੀ ਦੇ ਚਤੁਰਬਖਤਾ ਹੋਏ ਨੇ ਬ੍ਰਹਮ ਦੱਤ, ਕਸ਼ਮੀਰੀ ਪੰਡਿਤ। ਗੁਰੂ ਨਾਨਕ ਮਹਾਰਾਜ ਨਾਲ ਉਹਨਾਂ ਦੀ ਚਰਚਾ ਹੋਈ, ਗੁਰੂ ਨਾਨਕ ਦਾ ਸੇਵਕ ਉਹ ਨਿਬੜਿਆ। ਬ੍ਰਹਮ ਦੱਤ ਜੀ ਦਾ ਫਰਜ਼ੰਦ ਸੀ ਨਾਰਾਇਣ ਰਾਮ ਦੱਤ, ਉਹਨਾਂ ਦਾ ਬੇਟਾ ਅੜੂ ਦੱਤ ਅਤੇ ਉਹਨਾਂ ਦਾ ਦਿਲਬੰਦ ਹੈ ਕਿਰਪਾ ਰਾਮ ਦੱਤ। ਤੋ ਗੁਰੂ ਨਾਨਕ ਸਾਹਿਬ ਦੇ ਇਹ ਸ਼ੁਰੂ ਤੋਂ ਮੁਰੀਦ ਸਨ। ਗੁਰੂ ਨਾਨਕ ਜਿੱਥੇ ਜਾਂਦਾ ਹੈ ਉੱਥੇ ਦੁਨੀਆ ਮੁਰੀਦ ਹੁੰਦੀ ਹੈ। ਭਾਈ ਗੁਰਦਾਸ ਕਹਿੰਦੇ, ਉਗਵਣ ਤੇ ਆਥਮਣੋ ਨੌਖੰਡ ਪ੍ਰਥਮੀ ਸਭਾ ਚੁਕਾਈ, ਜੱਗ ਅੰਦਰ ਕੁਦਰਤ ਵਰਤਾਈ। ਗੁਰੂ ਨਾਨਕ ਦੀ ਕਰਾਮਾਤ, ਚਾਹੇ ਉਹ ਮਿਰੈਕੂਲੈਸ ਪਾਵਰ ਹੈ ਅਤੇ ਚਾਹੇ ਉਹ ਗਿਆਨ ਦੀ ਕਰਾਮਾਤ ਹੈ। ਸੂਰਜ ਜਿੱਥੋਂ ਚੜ੍ਹਦਾ ਹੈ ਉਗਵਣ, ਆਥਮਣੋ ਜਿੱਥੇ ਛਿਪਦਾ ਏ, ਇਹਦੇ ਦਰਮਿਆਨ ਜਿੰਨੀ ਵੀ ਪ੍ਰਿਥਵੀ ਹੈ ਭਾਵ ਸਮੁੱਚੀ ਲੋਕਾਈ ਗੁਰੂ ਨਾਨਕ ਦੇ ਅੱਗੇ ਝੁਕਦੀ ਹੈ। ਕਿਉਂ ਜੀ? ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨਕਲ ਰਾਖੀ ਮੇਰੀ। ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ, ਇਜ਼ ਗ੍ਰੇਟੈਸਟ ਆਫ ਆਲ। ਗੁਰੂ ਨਾਨਕ ਦੇ ਤੁਲ ਕੋਈ ਨਹੀਂ ਰੂਹੇ ਜ਼ਮੀਨ 'ਤੇ। ਕਿਰਪਾ ਰਾਮ ਦੱਤ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਜਾਣਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਬੇਨਤੀ ਕਰਦਾ। ਬ੍ਰਿਜ ਭਾਸ਼ਾ ਦੇ ਬੋਲ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੇ ਹੋਏ, ਰੱਖੋ ਅਬ ਹਿੰਦਨ ਕੀ ਟੇਕ, ਨਾ ਹਿਤ ਜਗ ਮਹਿ ਰਹੇ ਨਾ ਏਕ। ਐ ਗੁਰੂ ਤੇਗ ਬਹਾਦਰ ਸਾਹਿਬ, ਅਸੀਂ ਹਿੰਦੂ ਧਰਮ ਦੇ ਆਗੂ ਹਾਂ, ਕਸ਼ਮੀਰੀ ਪੰਡਿਤ, ਕਾਸ਼ੀ ਦੇ ਪੰਡਿਤ। ਔਰੰਗਜ਼ੇਬ ਜਾਣਦਾ ਹੈ ਜੇ ਅਸੀਂ ਦੀਨੇ ਇਸਲਾਮ 'ਚ ਆ ਗਏ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਸੇਧ ਦੇਣੀ ਹੈ ਉਹ ਹੀ ਰਸਤੇ ਤੋਂ ਹਟਵੇਂ ਚੱਲ ਪਏ, ਅਤੇ ਹਿੰਦੂ ਧਰਮ ਦੇ ਲੋਕ ਵੀ ਪਿੱਛੇ ਹੀ ਜੰਝੂ ਲਾ ਕੇ ਮੁਸਲਮਾਨ ਹੋਣਗੇ। ਸਾਡੇ ਤੋਂ ਬਾਅਦ ਕਾਸ਼ੀ ਦੇ ਪੰਡਤਾਂ ਦੀ ਵੀ ਵਾਰੀ ਆਉਣੀ ਹੈ। ਇਕੱਲੇ ਇਕੱਲੇ ਹਿੰਦੂ ਦਾ ਜੰਝੂ ਔਰੰਗਜ਼ੇਬ ਲਾਵੇਗਾ, ਅਤੇ ਕਿਰਪਾ ਕਰੋ ਸਾਡੇ ਤਿਲਕ ਜੰਝੂ ਦੀ ਰੱਖਿਆ ਤੁਸੀਂ ਕਰ ਸਕਦੇ ਹੋ। ਗੁਰਦੇਵ ਨੇ ਧਿਆਨ ਨਾਲ ਬਚਨ ਸੁਣਿਆ ਅਤੇ ਗੰਭੀਰ ਹੋ ਕੇ ਕਹਿੰਦੇ, ਪੰਡਿਤ ਜੀ ਜਦੋਂ ਕੋਈ ਬਾਗ ਸੁੱਕਣ ਲੱਗੇ ਤਾਂ ਪਾਣੀ ਲਾ ਕੇ ਹਰਿਆ ਕਰੀਦਾ ਹੈ, ਅਤੇ ਜਿੱਥੇ ਧਰਮ ਦਾ ਬਾਗ ਸੁੱਕਣ ਲੱਗੇ ਉੱਥੇ ਲਹੂ ਡੋਲਣਾ ਪੈਂਦਾ ਹੈ। ਕੋਈ ਕਾਮਲ ਮਹਾਂਪੁਰਸ਼ ਆਪਣਾ ਲਹੂ ਡੋਲੇ ਸਿਰ ਦਵੇ ਤੇ ਹਿੰਦੂ ਧਰਮ ਹਰਿਆ ਹੋ ਸਕਦਾ ਨਹੀਂ, ਤੇ ਇਹ ਹੁਣ ਸੁੱਕਦਾ ਸੁੱਕਦਾ ਮਿਟੇਗਾ। ਨਵਾਂ ਵਰਿਆਂ ਦੇ ਬਾਪੂ ਗੋਬਿੰਦ ਰਾਏ ਜੀ ਕੋਲ ਹੀ ਬੈਠੇ ਨੇ, ਸਰੀਰ ਬੱਚਿਆਂ ਵਾਲਾ ਵਿੱਚ ਬਾਪੂ ਬੈਠਾ, ਅਕਾਲ ਪੁਰਖ ਜੋਤ ਉਹਦੀ ਹੈ। ਕਹਿੰਦੇ, ਪਿਤਾ ਜੀ ਤੁਹਾਡੇ ਨਾਲੋਂ ਕਾਮਲ ਮਹਾਂਪੁਰਸ਼ ਇਸ ਰੂਹੇ ਜ਼ਮੀਨ ਨੇ ਕਿੱਥੇ ਪੈਦਾ ਕੀਤਾ ਹੈ? ਜਾਓ ਜਾ ਕੇ ਸਿਰ ਦਿਓ, ਸਨਾਤਨ ਧਰਮ ਦੀ ਰੱਖਿਆ ਹੋ ਸਕੇ। ਗੁਰੂ ਤੇਗ ਬਹਾਦਰ ਕਹਿੰਦੇ, ਗੋਬਿੰਦ ਰਾਏ ਜੀ ਬਚਨ ਵੱਡਾ ਕਰ ਰਹੇ ਹੋ, ਸਾਡੇ ਸਿਰ ਦਿੱਤਿਆਂ ਘਾਟੇ 'ਚ ਜਾਓਗੇ। ਤੁਹਾਡੇ ਲਈ ਘਾਟੇ ਬੰਦਾ ਸੌਦਾ ਹੈ, ਭਾਰਤ ਵਰਸ਼ ਲਈ ਫਾਇਦੇ ਬੰਦਾ ਸੌਦਾ ਹੋਵੇਗਾ। ਤੁਸੀਂ ਯਤੀਮ ਹੋ ਜਾਣਾ ਹੈ, ਅਤੇ ਯਤੀਮ ਦੀ ਹਾਲਤ ਬੜੀ ਖਸਤਾ ਹੁੰਦੀ ਹੈ ਸਮਾਜ ਵਿੱਚ, ਆਪਾਂ ਜਾਣਦੇ ਹਾਂ ਨਾ। ਜਿਹਦਾ ਮਾਈ ਬਾਪ ਨਾ ਹੋਵੇ ਉਹ ਗਲੀ ਤੁਰਿਆ ਜਾਵੇ, ਨਿਆਣਾ ਜਿਹੜਾ ਮਰਜ਼ੀ ਕੰਨ 'ਤੇ ਚਪੇੜ ਮਾਰ ਜਾਂਦਾ ਵੀ ਇਹਦੇ ਪਿੱਛੇ ਕਿਹੜਾ ਕੋਈ ਪੁੱਛਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਵਾਬ ਸੀ, ਪਿਤਾ ਜੀ ਤੁਹਾਡੇ ਸਿਰ ਦਿੱਤਿਆਂ ਮੈਂ ਇਕੱਲਾ ਯਤੀਮ ਹੋਵਾਂਗਾ, ਕੋਈ ਦੁੱਖਾਂ ਦੀ ਘੜੀ ਆਉਂਦੀ ਹੈ ਜਰ ਲਵਾਂਗਾ, ਪਰ ਜੇ ਤੁਸੀਂ ਸਿਰ ਨਾ ਦਿੱਤਾ ਤਾਂ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਹੋ ਜਾਣੇ ਨੇ। ਫਾਇਦੇਮੰਦਾ ਸੌਦਾ ਹੈ, ਜਾਓ ਜਾ ਕੇ ਸਿਰ ਦੇ ਲਿਓ, ਇਕੱਲਾ ਗੋਬਿੰਦ ਰਾਏ ਯਤੀਮ ਹੁੰਦਾ ਹੈ ਅਤੇ ਹੋਣ ਦਿਓ, ਅਤੇ ਤੁਹਾਡੇ ਨਿਆਣੇ ਨਹੀਂ ਇਹ ਗੱਲਾਂ ਕਰ ਸਕਦੇ, ਕਿਉਂਕਿ ਉਹਨਾਂ ਦੀਆਂ ਰਗਾਂ 'ਚ ਆਮ ਇਨਸਾਨਾਂ ਦਾ ਲਹੂ ਹੈ, ਇਹਦੀਆਂ ਰਗਾਂ ਵਿੱਚ ਖੁਦਾ ਦੇ ਨੌਵੇਂ ਜਾਮੇ ਗੁਰੂ ਤੇਗ ਬਹਾਦਰ ਦਾ ਲਹੂ ਹੈ, ਇਹਦੀਆਂ ਬਾਤਾਂ ਨਿਰਾਲੀਆਂ ਨੇ। ਮਾਤਾ ਗੁਜਰੀ ਨੂੰ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਜੋ ਗੋਬਿੰਦ ਰਾਏ ਆਉਂਦੇ ਨੇ ਸਹਿਮਤ ਹੋ ਮੇਰੇ ਸਿਰ ਦਿੱਤਿਆਂ? ਬੀਬੀ ਗੁਜਰੀ ਜੀ ਤੁਸੀਂ ਵਿਧਵਾ ਹੋ ਜਾਣਾ ਹੈ, ਅਤੇ ਵਿਧਵਾ ਦਾ ਜੀਵਨ ਆਪਾਂ ਸੰਸਾਰ ਵਿੱਚ ਜਾਣਦੇ ਹਾਂ, ਪੇਕੇ ਸਹੁਰੇ ਦਰਾਣੀਆਂ ਜਠਾਣੀਆਂ ਦੀ ਨਜ਼ਰ ਹੀ ਬਦਲ ਜਾਂਦੀ ਹੈ ਜਦੋਂ ਸਿਰ 'ਤੇ ਖਸਮ ਨਾ ਹੋਵੇ, ਗਲੀ ਮੁਹੱਲੇ ਲੋਕਾਂ ਦੀ ਨਜ਼ਰ ਹੀ ਬਦਲ ਜਾਂਦੀ ਹੈ, ਕੌਣ ਪੁੱਛਣ ਵਾਲਾ ਮਾਈ ਦੇ ਪਿੱਛੇ ਹੈ ਹੀ ਨਹੀਂ। ਵਾਹ ਦੁਆ ਲੋਕ ਬੋਲਦੇ ਨੇ ਤੁਹਾਡੇ ਲਈ ਘਾਟੇਬੰਦਾ ਸੌਦਾ ਹੈ, ਹਿੰਦੁਸਤਾਨ ਲਈ ਫਾਇਦੇਮੰਦਾ ਸੌਦਾ ਹੈ ਜੇ ਸਿਰ ਦਈਏ। ਅਤੇ ਮਾਤਾ ਗੁਜਰੀ ਦਾ ਜਵਾਬ ਸੀ, ਪਤੀ ਦੇਵ ਅਕਾਲ ਸਰੂਪ ਹੋ ਤੁਸੀਂ, ਸਰੀਰ ਮਿਟੇਗਾ, ਮੈਂ ਤੁਹਾਡੇ ਨਿਰਗੁਣ ਸਰੂਪ ਦਾ ਧਿਆਨ ਲਾ ਕੇ ਸਮਾਂ ਗੁਜ਼ਾਰ ਲਵਾਂਗੀ, ਮੇਰਾ ਨਾਮ ਗੁਜਰੀ ਹੈ, ਜਾਓ ਜਾ ਕੇ ਸਿਰ ਦੇ ਦਿਓ, ਇਕੱਲੀ ਗੁਜਰੀ ਵਿਧਵਾ ਹੁੰਦੀ ਹੈ ਅਤੇ ਹੋ ਜਾਵੇ, ਮੈਂ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਨਹੀਂ ਰੰਡੀਆਂ ਹੋਣ ਦੇਣੀਆਂ, ਕਿਹੜੀ ਦੇਵੀ ਲੱਭਦੇ ਹੋ? ਮਾਤਾ ਗੁਜਰੀ ਨਾਲੋਂ ਵੱਡੀ ਦੇਵੀ ਕੋਈ ਨਹੀਂ ਹਿੰਦੁਸਤਾਨ ਦੇ ਲੋਕਾਂ ਲਈ। ਜੇ ਲੱਖਾਂ ਮਾਈਆਂ ਦੀਆਂ ਮੰਗਾਂ ਦਾ ਸੰਧੂਰ ਪ੍ਰਫੁੱਲਤ ਰਿਹਾ ਅਤੇ ਉਹ ਇੱਕੇ ਦੇਵੀ ਮਾਤਾ ਗੁਜਰੀ ਕਰਕੇ ਆ, ਹੋਰ ਕਿਸੇ ਕਰਕੇ ਨਹੀਂ। ਦੋਨੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਖਦੇ ਨੇ ਧਰਮ ਦੀ ਰੱਖਿਆ ਕਰੋ। ਗੁਰਦੇਵ ਨੇ ਜਾਣਿਆ ਗੋਬਿੰਦ ਰਾਏ ਗੁਰਤਾ ਗੱਦੀ ਸਾਂਭਣ ਲਈ ਤਿਆਰ ਨੇ, ਵਿਉਂਤ ਦੱਸੀ ਕਿਰਪਾ ਰਾਮਦੱਤ ਨੂੰ, ਮਹਾਰਾਜ ਕਹਿੰਦੇ ਆ ਸੈਂਕੜੇ ਪੰਡਿਤ ਲੈ ਕੇ ਆਏ ਹੋ, ਜਾਓ ਔਰੰਗਜ਼ੇਬ ਦੇ ਨਾਲ ਮਜਲਿਸ ਵਿੱਚ ਬੈਠੋ ਅਤੇ ਉਹਨੂੰ ਆਖੋ ਵੀ ਤੂੰ ਚਾਹੁੰਦਾ ਹੈ ਨਾ ਵੀ ਛੇਤੀ ਤੋਂ ਛੇਤੀ ਸਨਾਤਨ ਧਰਮ ਖਤਮ ਹੋਵੇ, ਇੰਨੇ ਰੋਜ਼ ਦੇ ਜੰਝੂ ਲਾ ਰਿਹਾ ਹੈ, ਆਬਾਦੀ ਇੰਨੀ ਹੈ ਹਿੰਦੂਆਂ ਦੀ, ਕਿੱਥੇ ਮੁੱਕਦੇ ਨੇ, ਤੇਰੀ ਉਮਰ ਮੁੱਕ ਜਾਵੇਗੀ, ਅਤੇ ਤੂੰ ਵੱਡਾ ਝਟਕਾ ਦੇਣ ਲੱਗਾ ਵੀ ਧਰਮ ਦੇ ਆਗੂ ਬਦਲ ਦੇਵਾਂ, ਕਨਵਰਟ ਕਰ ਦੇਵਾਂ ਅਤੇ ਲੋਕ ਪਿੱਛੇ ਆਉਣਗੇ, ਅਤੇ ਤੈਨੂੰ ਇਹਦੇ ਨਾਲੋਂ ਸੌਖਾ ਰਾਹ ਦੱਸਦੇ ਹਾਂ, ਸਾਡਾ ਮੁਰਸ਼ਦ ਹੈ ਗੁਰੂ ਤੇਗ ਬਹਾਦਰ, ਤੂੰ ਇਕੱਲੇ ਗੁਰੂ ਨੂੰ ਹੀ ਝੁਕਾ ਦੇ ਅਤੇ ਸਾਰੇ ਹਿੰਦੁਸਤਾਨ ਦੇ ਹਿੰਦੂ ਜੰਝੂ ਲਾ ਕੇ ਮੁਸਲਮਾਨ ਹੋਣਗੇ, ਅਤੇ ਜਿਹੜੇ ਨਾ ਵੀ ਹੋਏ ਤੂੰ ਛੱਡਣਾ ਤਾਂ ਜ਼ਿੰਦਾ ਕਿਸੇ ਨੂੰ ਹੈ ਨਹੀਂ, ਗਲੂਆ ਕੱਟ ਕੇ ਜੰਝੂ ਲਾ ਲਈ, ਲਾ ਵੀ ਰਿਹਾ ਹੈ, ਅਤੇ ਸਿੱਖ ਵੀ ਸਿੱਖੀ ਛੱਡ ਕੇ ਸਭ ਮੁਸਲਮਾਨ ਉਹ ਨਿਭੜਨਗੇ। ਔਰੰਗਜ਼ੇਬ ਬੜਾ ਖੁਸ਼ ਹੋਇਆ ਵੀ ਰਸਤਾ ਸੌਖਾ ਹੈ। ਕਿਰਪਾ ਰਾਮਦੱਤ ਕਹਿੰਦੇ ਦੂਸਰਾ ਪੱਖ ਸੁਣੋ, ਜੇ ਗੁਰੂ ਤੇਗ ਬਹਾਦਰ ਝੁਕਦੇ ਨਹੀਂ ਤੇ ਤੂੰ ਧੱਕੋ ਜ਼ੋਰੀ ਹਿੰਦੂਆਂ ਦਾ ਧਰਮ ਨਹੀਂ ਬਦਲੇਗਾ, ਜੇ ਝੁਕਦੇ ਨੇ ਫਿਰ ਅਸੀਂ ਸਾਰੇ ਨਾਲ ਹੀ ਝੁਕਾਂਗੇ। ਤਕੱਬਰੀ ਬੰਦਾ ਔਰੰਗਜ਼ੇਬ, ਹੰਕਾਰ ਦਾ ਭਰਿਆ ਵੀ ਮੈਂ ਹਿੰਦੁਸਤਾਨ ਨੂੰ ਝੁਕਾਇਆ, ਇੱਕ ਸਾਧ ਨੂੰ ਝੁਕਾਉਣਾ ਕਿੱਡਾ ਔਖਾ ਹੈ, ਕਸਮ ਉਠਾਈ ਕੁਰਾਨ ਦੀ ਠੀਕ ਹੈ। ਕਿਰਪਾ ਰਾਮਦੱਤ ਮਜਲਿਸ 'ਚੋਂ ਉੱਠਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਤਾਈਂ ਕਾਸਿਦ ਭੇਜਿਆ ਗਿਆ, ਸੁਨੇਹਾ ਭੇਜਿਆ ਗਿਆ, ਮਹਾਰਾਜ ਚੱਲੇ ਨੇ ਗ੍ਰਿਫਤਾਰੀ ਦੇਣ ਦੇ ਲਈ ਆਨੰਦਾਂ ਦੀ ਪੁਰੀ ਤੋਂ, ਸੰਗਤਾਂ ਨੂੰ ਤਾਰਦੇ ਆਗਰੇ ਪਹੁੰਚੇ, ਗ੍ਰਿਫਤਾਰੀ ਦਿੱਤੀ, ਦਿੱਲੀ ਦੇ ਵਿੱਚ ਗੁਰਦੇਵ ਨੂੰ ਲਿਆਂਦਾ ਜਾਂਦਾ ਹੈ। ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਵਿੱਚ ਦਿੱਲੀ ਦਾ ਨਿਜ਼ਾਮ ਹੈ ਸੈਫਦੀਨ, ਦਿੱਲੀ ਦਾ ਕਿਲੇਦਾਰ ਹੈ ਮੁਤਫਲਕ ਖਾਨ, ਸ਼ਾਹੀ ਕਾਜ਼ੀ ਹੈ ਵਹਾਬਦੀਨ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੂੰ ਸਲੀਮਗੜ੍ਹ ਕਿਲੇ ਦੇ ਕੋਲ ਇੱਕ ਭੂਤਾਂ ਵਾਲੀ ਹਵੇਲੀ ਦੇ ਵਿੱਚ ਕੈਦ ਕੀਤਾ ਗਿਆ ਹੈ। ਇੱਥੇ ਬਹੁਤ ਕਿੰਤੂ ਪਰੰਤੂ ਉਠਾਉਂਦੇ ਨੇ ਲੋਕ ਇਨਵਿਜ਼ੀਬਲ ਦੁਨੀਆ ਬਾਰੇ, ਅਗੋਚਰ ਦੁਨੀਆ ਬਾਰੇ, ਆਂਦੇ ਜੋ ਦਿਖਦਾ ਨਹੀਂ ਉਹ ਸੱਚ ਨਹੀਂ ਹੁੰਦਾ, ਜੋ ਦਿਖਦਾ ਉਹੀ ਸੱਚ ਹੈ। ਇਹ ਬਹੁਤ ਵੱਡਾ ਭੁਲੇਖਾ ਤੁਹਾਨੂੰ, ਬਹੁਤ ਕੁਝ ਨਹੀਂ ਦਿਖਦਾ ਦੁਨੀਆ 'ਤੇ, ਤੁਹਾਡਾ ਵਜੂਦ ਐਟਮਸ ਤੋਂ ਬਣਿਆ, ਮਾਈਕਰੋਸਕੋਪ ਵੀ ਲੈ ਲਿਓ ਐਟਮਸ ਉਹਦੇ ਵਿੱਚ ਵੀ ਨਹੀਂ ਦਿਖਦੀਆਂ, ਇਨਵਿਜ਼ੀਬਲ ਦੁਨੀਆ 'ਚ ਹੀ ਭੂਤ ਆਉਂਦੇ ਨੇ, ਸ਼ਹੀਦ ਸਿੰਘ ਆਉਂਦੇ ਨੇ, ਪਰਮੇਸ਼ਵਰ ਆਉਂਦਾ ਹੈ, ਐਟਮਸ ਆਉਂਦੀਆਂ ਨੇ, ਇੱਦਾਂ ਵਿਜ਼ੀਬਲ ਦੁਨੀਆ ਹੈ ਜੋ ਦਿਖਦੀ ਹੈ ਅੱਖਾਂ ਨਾਲ, ਤੋ ਦੋਨੋਂ ਹੀ ਦੁਨੀਆ ਮੌਜੂਦ ਨੇ, ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ, ਦ ਲੋਰਡ ਹਿਮਸੈਲਫ ਇਜ਼ ਇਨਵਿਜ਼ੀਬਲ ਐਟ ਵਿਲ ਐਂਡ ਹੀ ਹਿਮਸੈਲਫ ਇਜ਼ ਵਿਜ਼ੀਬਲ ਐਟ ਵਿਲ, ਚਾਹੇ ਉਹ ਇਨਵਿਜ਼ੀਬਲ ਹੈ ਚਾਹੇ ਉਹ ਵਿਜ਼ੀਬਲ ਹੈ, ਦਿਖਦਾ ਹੈ ਜਾਂ ਨਹੀਂ ਦਿਖਦਾ, ਉਹਦੀ ਮਰਜ਼ੀ, ਉਹਨੇ ਦੋ ਤਰ੍ਹਾਂ ਦੀ ਦੁਨੀਆ ਰਚੀ ਹੋਈ ਹੈ, ਪਸ਼ੂ ਪੰਖੀ ਭੂਤ ਪ੍ਰੇਤ, ਇਹ ਸਥੂਲ ਸਰੀਰ ਸੂਖਸ਼ਮ ਸਰੀਰ ਸਭ ਕੁਝ ਹੈ ਦੁਨੀਆ 'ਤੇ, ਬਾਣੀ ਚਾਹੁੰਦਾ ਨਾ ਪਸ਼ ਪੰਖੀ ਭੂਤ ਅਰ ਪ੍ਰੇਤਾ ਬਹੁਬਿਧ ਜੋਨੀ ਫਿਰਤ ਅਨੇਤਾ, ਬਹੁਤ ਜੂਨਾਂ ਨੇ ਇੱਥੇ, ਦੇਰ ਆਰ ਮਿਲੀਅਨਸ ਆਫ ਗੋਸ, ਬੜੇ ਭੂਤ ਪ੍ਰੇਤ ਨੇ, ਖੈਰ ਅਨਿਆਈ ਮੌਤ ਆਵੇ ਨਾ ਅਤੇ ਉਹ ਰੂਹ ਉੱਥੇ ਹੀ ਰਹਿ ਜਾਂਦੀ ਹੈ, ਇੱਦਾਂ ਇੱਕ ਹਵੇਲੀ ਸੀ ਭੂਤਾਂ ਵਾਲੀ, ਉੱਥੇ ਕੈਦੀ ਨੂੰ ਰੱਖ ਲੈਂਦੇ ਸਨ, ਸਹਿਮ ਵਿੱਚ ਆ ਜਾਵੇ, ਮਨੋਬਲ ਡਿੱਗ ਪਵੇ, ਖੌਫ ਵਿੱਚ ਆ ਜਾਵੇ, ਡਰਦਾ ਹੋਇਆ ਦੀਨੇ ਇਸਲਾਮ ਨੂੰ ਕਬੂਲ ਕਰੇ। ਸਵੇਰ ਹੋਈ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਾਜ਼ੀ ਵਹਾਬਦੀਨ ਅਤੇ ਨਿਜ਼ਾਮ ਸੈਫਦੀਨ ਗੱਲਾਂ ਕਰਨ, ਅਤੇ ਪੁੱਛਦਾ ਹੈ ਸੈਫਦੀਨ ਵੀ ਉਹ ਸਿੱਖਾਂ ਦਾ ਗੁਰੂ ਜਿਹੜਾ ਭੂਤਾਂ ਵਾਲੀ ਹਵੇਲੀ 'ਚ ਕੈਦ ਹੈ, ਸਹਿਮ ਗਿਆ, ਡਰ ਗਿਆ ਹੈ ਜਾਂ ਮਰ ਗਿਆ ਹੈ? ਵਹਾਬਦੀਨ ਨੇ ਜਿਹੜਾ ਜਵਾਬ ਦਿੱਤਾ ਹੈ ਨਿਜ਼ਾਮ ਸੈਫਦੀਨ ਨੂੰ, ਉਹ ਸੋਹਣ ਲਾਲ ਸੂਰੀ ਨੇ ਤਾਰੀਖੇ ਪੰਜਾਬ 'ਚ ਲਿਖਿਆ, ਫਾਰਸੀ ਦੇ ਬੋਲ ਨੇ, ਮਕਾਨੇ ਜ਼ਿੰਦਾ ਰਾਹ ਬਹਤਰਜ ਗੁਲਸਤਾਨ ਤਸਵਰ ਫਰਮੂਦ, ਜਿਵੇਂ ਕੋਈ ਬਗੀਚੇ ਵਿੱਚ ਟਹਿਲਦਾ ਹੈ ਨਾ ਖਿੜੇ ਮੱਥੇ, ਇੱਦਾਂ ਸਿੱਖਾਂ ਦਾ ਗੁਰੂ ਤੇਗ ਬਹਾਦਰ ਭੂਤਾਂ ਵਾਲੀ ਹਵੇਲੀ 'ਚ ਟਹਿਲਦਾ ਫਿਰਦਾ ਹੈ। ਗੁਰੂ ਪਰਮੇਸ਼ਰ ਦਾ ਸਰੂਪ ਹੈ ਭਾਈ, ਉਹਦੇ 'ਤੇ ਕੋਈ ਅਸਰ ਨਹੀਂ ਭੂਤਾਂ ਪ੍ਰੇਤਾਂ ਦਾ, ਉਹਨੂੰ ਕਿਸੇ ਦਾ ਖੌਫ ਨਹੀਂ। ਸਤਿਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਹੀ, ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਕਾਹੀ। ਗੁਰੂ ਨੂੰ ਕਿਸੇ ਨੇ ਕੀ ਡਰਾਉਣਾ, ਜਿਹੜੇ ਗੁਰੂ ਦੀ ਕਦਮ ਬੋਸੀ ਕਰਦੇ ਨੇ ਉਹ ਵੀ ਜਮਾਂ ਦਾ ਡਰ ਭੁਲਾ ਦਿੰਦੇ ਨੇ। ਗੁਰੂ ਤੇਗ ਬਹਾਦਰ ਦੀ ਬੇਖੌਫ ਹਸਤੀ ਹੈ, ਇੱਕ ਫਾਰਸੀ ਦਾ ਸ਼ੇਰ ਮੈਂ ਲਿਖਿਆ ਹੈ, ਗੁਰੂ ਤੇਗ ਬਹਾਦਰ ਹਸਤੀ ਏ ਬੇਖੌਫ, ਪੰਤਾ ਸਿੰਘ ਗੁਫਤ ਦਿਲ ਰਾ ਬੇਸੌਫ, ਰੂਹ ਰਾ ਬੇਸੌਫ। ਗੁਰੂ ਤੇਗ ਬਹਾਦਰ ਦੀ ਖਲੜੀ 'ਚ ਖੌਫ ਕਿਸੇ ਦਾ ਨਹੀਂ, ਅਕਾਲ ਸਰੂਪ ਹੈ, ਦਿਲ ਅਤੇ ਰੂਹ ਤੋਂ ਸਾਰੇ ਹੀ ਡਰ ਮਿਟਾ ਦਿੰਦਾ ਜਿਹੜੇ ਉਹਦੀ ਕਦਮ ਬੋਸੀ ਕਰਦੇ ਨੇ, ਜਿਹੜੇ ਉਹਦੇ ਕਦਮ ਚੁੰਮਦੇ ਨੇ। ਤੋ ਐਸੇ ਗੁਰੂ ਤੇਗ ਬਹਾਦਰ ਜਦੋਂ ਨਾ ਡਰੇ ਭੂਤਾਂ ਪ੍ਰੇਤਾਂ ਤੋਂ, ਤੇ ਫੇਰ ਨਿਜ਼ਾਮ ਸੈਫਦੀਨ ਦਾ ਵੀ ਇਹਦਾ ਮਨੋਬਲ ਸੁੱਟਣ ਲਈ ਕੋਈ ਹੋਰ ਤਰੀਕਾ ਵਰਤੀਏ, ਤਿਆਰੀ ਹੋਈ, ਇੱਕ ਲੋਹੇ ਦਾ ਪਿੰਜਰਾ ਤਿਆਰ ਕੀਤਾ ਹੈ, ਹੱਥ ਹੱਥ ਲੰਮੇ ਕਿੱਲ ਲੱਗੇ ਨੇ, ਆਕਾਰ ਇੰਨਾ ਕਹਿ ਲੇਟ ਨਹੀਂ ਸਕਦੇ, ਖਲੋ ਨਹੀਂ ਸਕਦੇ, ਕੁੱਬ ਕੱਢ ਕੇ ਬਹਿਣਾ ਪੈਂਦਾ ਹੈ। ਪਿੰਜਰੇ 'ਚ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਤਵਾਲੀ ਰੱਖਿਆ ਜਾਂਦਾ ਹੈ ਚਾਂਦਨੀ ਚੌਂਕ। ਮਹਾਰਾਜ ਕੈਦ ਵਿੱਚ ਨੇ, ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਦਾ ਮਨੋਬਲ ਸੁੱਟਣ ਦੇ ਲਈ ਤਿਆਰੀ ਇਹ ਵੀ ਨਾਲ ਕੀਤੀ ਗਈ ਵੀ ਜਿਹੜੇ ਇਹਨਾਂ ਦੇ ਤਿੰਨ ਸਿੱਖ ਨੇ ਨਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਉਹਨਾਂ ਨੂੰ ਐਸੀ ਭਿਅੰਕਰ ਮੌਤ ਦਿੱਤੀ ਜਾਵੇ ਵੀ ਗੁਰੂ ਤੌਬਾ ਕਰੇ ਸਿੱਖੀ ਤੋਂ, ਦੀਨੇ ਇਸਲਾਮ 'ਚ ਆ ਜਾਵੇ। ਗੁਰੂ ਲਈ ਹਾ ਦਾ ਨਾਰਾ ਵੀ ਕੋਈ ਮਾਰਨ ਵਾਲਾ ਨਾ ਰਵੇ, ਇਹ ਵਿਉਂਤ ਘੜ ਲਈ ਗਈ ਹੈ। ਮੈਂ ਇੱਕ ਬੇਨਤੀ ਕਰ ਦੇਵਾਂ, ਕਈ ਕਹਿ ਦਿੰਦੇ ਨੇ ਮਤੀਦਾਸ, ਸਤੀਦਾਸ, ਦਿਆਲਦਾਸ ਇਹ ਹਿੰਦੂ ਸਨ। ਨਹੀਂ, ਸਮਕਾਲੀ ਲਿਖਤ ਸਾਂਝੀ ਕਰਦਾ, ਭੱਟ ਵਹੀ ਮੁਲਤਾਨੀ ਸਿੰਧੀ, ਭਾਈ ਮਤੀਦਾਸ ਦੀ ਵੰਸ਼ ਬਾਰੇ ਜ਼ਰੂਰ ਲਿਖਿਆ ਵੀ ਬ੍ਰਾਹਮਣਾਂ 'ਚੋਂ ਹੋਏ ਨੇ। ਭਾਸ਼ਾ ਇੱਦਾਂ ਦੀ ਹੈ, ਗੈਲੋ ਮਤੀਦਾਸ ਸਤੀਦਾਸ ਬੇਟੇ ਹੀਰਾ ਨੰਦ ਕੇ ਪੋਤੇ ਲਖੀਦਾਸ ਕੇ ਪੜਪੋਤੇ ਪਿਰਾਗਾ ਕੇ ਵੰਸ਼ ਗੌਤਮ ਕਾ ਸਾਰ ਸੁਤੀ ਭਾਗਵਤ ਗੋਤਰੇ ਸ਼ਿਬਰ ਬ੍ਰਾਹਮਣ ਮਾਰੇ ਗਏ। ਹੁਣ ਗੋਤਰ ਬ੍ਰਾਹਮਣਾਂ ਵਾਲਾ ਹੈ, ਪਰਿਵਾਰ ਕਿਹੜਾ ਹੈ ਜੀ? ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਿਆਰਾ ਸਿੱਖ ਹੋਇਆ ਭਾਈ ਪਿਰਾਗਾ, ਉਹਦੇ ਪੜਪੋਤੇ ਨੇ। ਭਾਵ ਇਹ ਬ੍ਰਾਹਮਣਾਂ ਦਾ ਪਰਿਵਾਰ ਗੁਰੂ ਅਰਜਨ ਸਾਹਿਬ ਦੇ ਵਕਤ ਤੋਂ ਹੀ ਸਿੱਖੀ 'ਚ ਹੈ, ਤੋ ਇਹ ਸੀਨੇ ਬਸੀਨੇ ਗੁਰਸਿੱਖ ਰਹੇ ਨੇ। ਹਾਂ, ਪਿਛੋਕੜ ਹਿੰਦੂ ਧਰਮ ਨਾਲ ਜੁੜਦਾ ਹੈ ਕਈ ਪੀੜ੍ਹੀਆਂ ਪਹਿਲਾਂ। ਉਹ ਭਾਈ ਪਿਰਾਗੇ ਦੀ ਇਹ ਵੰਸ਼ ਹੈ ਜਿਹਦੇ ਬਾਰੇ ਭਾਈ ਗੁਰਦਾਸ ਨੇ ਵੀ ਲਿਖਿਆ ਹੈ, ਜੈਤਾ ਨੰਦਾ ਜਾਣੀਐ ਪੁਰਖ ਪਿਰਾਗਾ ਸ਼ਬਦ ਆਧਾਰਾ। ਤੋ ਖੈਰ, ਇਹਨਾਂ ਗੁਰਸਿੱਖਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਵੇਂ ਤਸੀਏ ਦਿੱਤੇ ਜਾਣੇ ਨੇ, ਅਤੇ ਉੱਥੇ ਇਹ ਗੱਲ ਆਖੀ ਗਈ, ਸਿੱਖੋ ਜੇ ਦੀਨੇ ਇਸਲਾਮ 'ਚ ਆਉਂਦੇ ਹੋ, ਜਾਨ ਬਚ ਸਕਦੀ ਹੈ, ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਆਖਰੀ ਇੱਛਾ ਦੱਸ ਦਿਓ। ਸਿੱਖਾਂ ਦੇ ਵੱਡੇ ਭਾਗ ਸਾਨੂੰ ਸਿੱਖੀ ਮਿਲੀ ਹੈ ਇਸ ਜਨਮ ਤੋਂ, ਸਾਨੂੰ ਹੋਰ ਵਧੇਰੇ ਆਸ ਕੀ ਹੋਣੀ ਚਾਹੀਦੀ ਹੈ? ਸਿੱਖੀ ਨਾਲੋਂ ਵੱਡਾ ਫਲ ਕੋਈ ਹੈ ਹੀ ਨਹੀਂ, ਸਾਨੂੰ ਮਿਲ ਗਿਆ ਹੈ, ਅਸੀਂ ਰੱਜ ਵਿੱਚ ਹੈ। ਹੁਣ ਦੀਨੇ ਸਲਾਮ ਵੱਲ ਨੂੰ ਮੂੰਹ ਨਹੀਂ ਕਰਾਂਗੇ, ਜਾਨ ਨਾਲੋਂ ਸਿੱਖੀ ਸਾਨੂੰ ਪਿਆਰੀ ਹੈ, ਫਿਰ ਆਖਰੀ ਇੱਛਾ ਕੀ ਹੈ? ਕਹਿੰਦੇ ਮੁੱਖ ਗੁਰੂ ਵੱਲ ਹੋਵੇ ਜਦੋਂ ਤਸੀਹੇ ਦਿੱਤੇ ਜਾਣ। ਹਕੂਮਤ ਅੱਗੇ ਚਾਹੁੰਦੀ ਸੀ ਵੀ ਗੁਰੂ ਦਾ ਮਨੋਬਲ ਸੁੱਟਣਾ ਹੈ, ਗੁਰੂ ਦੇ ਜ਼ਿਹਨ ਵਿੱਚ ਖੌਫ ਭਰਨਾ ਹੈ, ਗੁਰੂ ਦੇ ਸਾਵੇਂ ਤਸੀਹੇ ਦਿੱਤੇ ਜਾਣ। ਇਹਨਾਂ ਆਪ ਹੀ ਮੰਗ ਰੱਖੀ, ਪਰ ਇਹਨਾਂ ਦਾ ਫੁਰਨਾ ਹੋਰ ਸੀ। ਇਹ ਜਾਣਦੇ ਨੇ ਤਸੀਹੇ ਬੜੇ ਭਿਅੰਕਰ ਹੋਣੇ ਨੇ, ਮਨ ਕਿਤੇ ਡੋਲ ਨਾ ਜਾਵੇ, ਸਤਿਗੁਰ ਸੰਗ ਨਾਹੀ ਮਨ ਡੋਲੈ। ਜਿਨ੍ਹਾਂ 'ਤੇ ਗੁਰੂ ਦੀ ਨਜ਼ਰੇ ਨਿਆਮਤ ਹੁੰਦੀ ਹੈ ਉਹ ਕਦੇ ਨਹੀਂ ਡੋਲਦੇ, ਤੋ ਗੁਰੂ ਦੀ ਨਜ਼ਰ ਹੇਠਾਂ ਰਹਿਣਾ ਚਾਹੁੰਦੇ ਨੇ। ਵੇਖੋ, ਅੱਖਾਂ ਦੇ ਸਾਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਈ ਮਤੀਦਾਸ ਆਰੇ ਨਾਲ ਚੀਰ ਕੇ ਦੋ ਫਾੜ ਕੀਤਾ ਗਿਆ, ਭਾਈ ਸਤੀਦਾਸ ਰੂੰ ਵਿੱਚ ਲਪੇਟ ਕੇ ਤੀਲੀ ਲਾ ਸਾੜਿਆ ਗਿਆ, ਅਤੇ ਭਾਈ ਦਿਆਲਦਾਸ ਦੇਗ ਵਿੱਚ ਉਬਾਲਿਆ ਜਾ ਰਿਹਾ ਹੈ। ਅਤੇ ਪੁੱਛਿਆ ਬਾਪੂ ਗੁਰੂ ਤੇਗ ਬਹਾਦਰ ਨੇ, ਭਾਈ ਦਿਆਲਾ ਜੀ ਦਰਦ ਨਹੀਂ ਹੁੰਦਾ? ਅਤੇ ਜਵਾਬ ਦਿੱਤਾ ਸੀ ਭਾਈ ਦਿਆਲਦਾਸ ਨੇ, ਬਾਪੂ ਪੰਜਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਤੂੰ ਦੇਗ 'ਚ ਉਬਲਣਾ ਸਿਖਾ ਗਿਆ ਸੀ, ਦਰਦ ਕਾਹਦਾ ਹੈ? ਬਾਣੀਆਂ ਦੀ ਗੁਰ ਪਰਮੇਸ਼ਰ ਸੇਵਿਆ ਭੈ ਭੰਜਨ ਦੁੱਖ ਲੱਥ ਬਾਏ ਸਰਵਿੰਗ ਦਾ ਟਰੂ ਗੁਰੂ, ਬਾਏ ਸਰਵਿੰਗ ਦਾ ਟਰਾਂਸੈਂਡੈਂਟ ਲਾਰਡ ਹੂ ਇਜ਼ ਦਾ ਡਿਸਪੈਲਰ ਆਫ ਫੀਅਰ, ਮਾਈ ਸਫਰਿੰਗਸ ਹੈਜ਼ ਬੀਨ ਟੇਕਨ ਅਵੇ, ਖੌਫ ਮੇਰਾ ਮਿਟਾਤਾ, ਬੇਖੌਫ ਹਸਤੀ ਗੁਰੂ ਤੇਗ ਬਹਾਦਰ ਨੇ ਰੋਗ ਸੋਗ ਕੱਟ ਦਿੱਤੇ, ਦਰਦ ਤਕਲੀਫ ਜੀਵਨ ਵਿੱਚ ਕੋਈ ਨਾ ਰਹੀ। ਗੁਰੂ ਤੇਗ ਬਹਾਦਰ ਦੀ ਨਦਰ ਔਸ਼ਧੀ ਵਰਗੀ ਹੈ, ਦਵਾਈ ਵਰਗੀ ਹੈ, ਦਰਦ ਨਹੀਂ ਹੋਣ ਦਿੰਦਾ। ਚਰਨ ਕਮਲ ਗੁਰ ਕੇ ਮਨ ਵੂਠੇ, ਦੁੱਖ ਦਰਦ ਭਰਮ ਬਿਨਸੇ ਝੂਠੇ, ਜਿਹਦੇ ਜ਼ਿਹਨ 'ਚ ਗੁਰੂ ਦੀ ਯਾਦ ਟਿਕ ਜਾਂਦੀ ਹੈ ਉਹਦੇ ਰੋਗ ਸੋਗ ਦਰਦ ਦੁੱਖ ਤਕਲੀਫਾਂ ਮਿਟਦੇ ਨੇ। ਦੁੱਖ ਦਰਦ ਬਿਨਸੈ ਭਵ ਸਾਗਰ, ਗੁਰ ਕੀ ਮੂਰਤ ਹਿਰਦੈ ਵਸਾਏ, ਜਿਨ੍ਹਾਂ ਦੇ ਅੰਦਰ ਗੁਰੂ ਦੀ ਮੂਰਤ ਵੱਸਦੀ ਹੈ ਉਹਨਾਂ ਦੇ ਰੋਗ ਸੋਗ ਦੁੱਖ ਤਕਲੀਫਾਂ ਮਿਟਦੇ ਨੇ। ਖੈਰ, ਤਿੰਨੇ ਸੂਰੇ ਸ਼ਹੀਦ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਵੇਂ। ਸੋਚਿਆ ਹੁਣ ਗੁਰੂ ਡਰ ਗਿਆ ਹੋਵੇਗਾ, ਦੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ तीन रस्ते दसे जाते ने, तिना चों एक चुन लो। पहला रस्ता है करामात दिखाओ, दूजा रस्ता है इस्लाम कबूल करो, ते तीसरा रस्ता है मकतल विच बैठो, मकतूल बनो, तुहाडा कतल होवेगा। चुन लो जिहड़ा रस्ता तुहानूं ठीक लगता है। गुरदेव कहिंदे वहाब दीन, आए औरंगजेब, मैं रोज अपने प्यारियां लई करामात करदा है, पर किसे बादशाह दे हुकम च अजमत थोड़ा दिखावांगा। अकाल स्वरूप हाँ, रब्बी हुक्म दे विच निर्गुण स्वरूप दे बचन विच चलदा है, तेरे वर्गे बादशाह दे हुक्म विच नहीं। मेरी अजमत दुनिया ते बुलंद रही है। गुरु ग्रंथ साहिब नूं पुछो, करामात है गुरु च? दूनी चौनी करामात, सच्चे का सच्चा ढोआ। करामात लफ्ज़ है जी अरबी दा, सिद्धी नूं आंदे ने, मिरेकुलस पावर नूं। दुनिया दे रहबरां पैगंबरां च जिन्नी करामात सी, उन्हां नालों दूनी चौनी है गुरु नानक दी जोत विच। गुरु नानक गॉट ऑल द सुपर नैचुरल मिरेकुलस पावरस। फिर दिखाओ आंदे करामात, कहिंदे मुरीदां दे भले लई विखाउणा है। जे अज करामात कीती अपने लिए, लोग आखणगे मौत तों डरदा ही गुरु तमाशबीन बन गया। मैं आप तती तवी बैठ के सड़िया पंजवें जामे, ते मेरा सिख बिधी चंद बैठा सी बल दे भठ विच, मैं एक रोम नहीं सड़न दिता गुरु हरगोबिंद दे रूप च साहब तों। गुरु परमेशर जदों भी करामात करदा है, कदे अपने लिए नहीं, अपने मुरीदां दे भले लई करदा है। करामात चाकू वर्गी है, डाकू हाथाई ते निजी मुफाद लई वरत लई, हकीम हाथाई ते भले लई परोपकार लई वरत लई। जे कोई निजी लोड़ां लई करामात करदा है, पूजा प्रतिष्ठा लई करामात करदा है, अपने लई अजमत करदा है, वह करामात चाकू वर्गी है। ते जिथे कोई किसे दी रखिया दे लई परोपकार विच अजमत विखाउंदा है, उथे ये करामात अगम्मी कर्म हो निबड़दी है। परोपकार नालों वड्डा कोई कर्म भी नहीं हुंदा। तो गुरु हर कला विच समरात सी, कहिंदे पर मैं किसे दे हुक्म च अजमत नहीं करदा, त्रुट के अजमत करदा हाँ। कहिंदे फिर दीने सलाम चाहो। गुरु तेग बहादुर साहब कहिंदे, हमको हमारा खूब, तुमको तुम्हारा खूब, सतगुर मेरा बेमुहताज, सतगुर मेरे सच्चा सार, सतगुर मेरा सबस का दाता, सतगुर मेरा पुरख विधाता। गुरु इज द प्राइमल लॉर्ड आर्कीटेक्ट ऑफ डेस्टनी। ओ किस्मत लिखण वाला गुरु तेग बहादुर, इस रूहे जमीन ते सिख हो के प्रगट है, ये वाहिगुरु की कृपा सिखी मिली, ओदी चोण है सिखी मिली। असी क्यों ये धर्म छड़ीए? ओदी चोण है काजी वहाब दीन तैनू मुसलमान कीता, ओदी चोण है कृपा रामदत्त होनी हिंदू ने। ये सारे फल फुल ने वाहिगुरु के बगीचे दे, रंग बिरंगे फुलां दा गुलदस्ता किड्डा सोहना लगता है। दुनिया तुसी सारे ही फुल पट के आंदे हो, एक इस्लाम का फुल खिड़िया रवे, ये वड्डा गुना है जो सानू नहीं पाउंदा। तो सानू साडी सिखी प्यारी है, बेमुहताज हम है, आई एम टोटली इंडिपेंडेंट, किसे दे हुक्म च नहीं मैं डरदा, ना झुकदा, ना बजदा। कहिंदे फिर तीजा राह रह गया है, कतल होवेगा तुहाडा। गुरु तेग बहादुर मुस्कुराए, कहिंदे मैं मरांगा नहीं, मैं जोत स्वरूप हाँ। अज ऐस दीवे च जोत बलदी है, जे टुट भी गया तो एक नवा दीवा गोविंद राय प्रगट है, उथे जोत टिका लवांगा। तू सतगुर चहो जुगी, आप आपे परमेसर, यू आर द ट्रू गुरु थ्रू आउट द फोर एजिस, सतयुग, द्वापर, कलयुग, सारे युगों के विच त्रेते आदिक विच तेरी अजमत रही है। खैर, जदों गुरुदेव ईन नहीं मनदे, उथे फिर कतल कीता जाएगा। समा ऐसा बन गया है। हुण मेरी गल वल ध्यान दिओ, ਬਹੁਤ ਸਾਰੇ ਫਾਰਸੀ ਦੇ ਸਮਕਾਲੀ ਲਿਖਾਰੀਆਂ ਨੇ ਆਪਣੇ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਵੱਡੇ ਦਾਗ ਤੋਂ ਬਚਾਉਣ ਦੇ ਲਈ ਇਹ ਲਿਖਤਾਂ ਲਿਖ ਦਿੱਤੀਆਂ ਜੀ। ਔਰੰਗਜ਼ੇਬ ਅਤੇ ਹਸਨ ਅਬਦਾਲ ਗਿਆ ਸੀ ਬਗਾਵਤ ਦਬਾਉਣ, ਇਹ ਤਾਂ ਗੁਰੂ ਤੇਗ ਬਹਾਦਰ ਦਾ ਝਗੜਾ ਹੋਇਆ ਅਤੇ ਮੁਗਲੀਆ ਸਲਤਨਤ ਦੇ ਕਰਿੰਦਿਆਂ ਨੇ ਉਹਦਾ ਕਤਲ ਕਰ ਦਿੱਤਾ ਦਿੱਲੀ ਦੇ ਵਿੱਚ। ਔਰ ਸਾਡੇ ਵਿਦਵਾਨ ਲੋਕ ਉਹੋ ਹੀ ਕਹਾਣੀਆਂ ਚੱਕ ਕੇ ਸੁਣਾਈ ਜਾਣਗੇ ਜੀ, ਉਹ ਤਾਂ ਹਸਨ ਅਬਦਾਲ ਗਿਆ ਸੀ। ਸਮਕਾਲੀ ਲਿਖਤਾਂ ਮਿਲਦੀਆਂ ਨੇ, ਇਹਨਾਂ ਮੂਰਖਾਂ ਨੂੰ ਕਿਹੜਾ ਸਮਝਾਵੇ ਸੋਝੀ ਦੇਵੇ ਵੀ ਬਾਦਸ਼ਾਹ ਨੇ ਜਦੋਂ ਕੋਈ ਅੱਤ ਦਰਜੇ ਦਾ ਕੁਕਰਮ ਕਰਵਾਉਣਾ ਹੁੰਦਾ ਹੈ ਕਰਿੰਦਿਆਂ ਤੋਂ ਕਰਵਾ ਕੇ ਆਪਣਾ ਨਾਮ ਜੁਦਾ ਰੱਖਿਆ ਜਾਂਦਾ ਹੈ, ਆਪ ਕਿਨਾਰਾ ਕੀਤਾ ਜਾਂਦਾ ਹੈ। ਹੁੰਦੇ ਨੇੜੇ ਤੇੜੇ ਹੀ ਨੇ ਲੋਕ, ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਚਾਲ ਐਸੀ ਚੱਲੀ ਜਾਂਦੀ ਹੈ। ਮੈਂ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਾਂਗਾ ਕਵੀ ਗੁੰਚਾ ਦੀ, ਜਿੱਥੋਂ ਤੁਹਾਨੂੰ ਸਮਝ ਪਵੇਗੀ ਵੀ ਗੁਰੂ ਤੇਗ ਬਹਾਦਰ ਗੱਲਾਂ ਔਰੰਗਜ਼ੇਬ ਨਾਲ ਕਰਦੇ ਪਏ ਨੇ, ਕਾਜ਼ੀ ਵਹਾਬਦੀਨ ਵਰਗੇ ਵੀ ਉੱਥੇ ਹੀ ਬੈਠੇ ਹੋਏ ਨੇ। ਖੈਰ, ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਦੇ ਉੱਤੇ ਸੈਯਦ ਜਲਾਲੂਦੀਨ ਤਲਵਾਰ ਤਾਣ ਕੇ ਖੜਾ ਅਤੇ ਮਹਾਰਾਜਾ ਸੁਪਏ ਕਹਿੰਦੇ ਮੈਨੂੰ ਤਲਵਾਰ ਦਾ ਡਰ ਦਿੰਦੇ ਹੋ, ਅਤੇ ਕਾਜ਼ੀ ਵਹਾਬਦੀਨ ਕਹਿੰਦਾ ਜੀ ਵੱਡੇ ਵੱਡੇ ਡਰਦੇ ਨੇ, ਅਤੇ ਗੁਰੂ ਤੇਗ ਬਹਾਦਰ ਕਹਿੰਦੇ ਕੁਝ ਆਪਣੇ ਬਾਰੇ ਬਿਆਨ ਕਰਾਂ, ਕਹਿੰਦਾ ਜੀ ਕਰੋ। ਅਤੇ ਗਰਜਵੀਂ ਆਵਾਜ਼ ਵਿੱਚ ਚਾਂਦਨੀ ਚੌਂਕ ਪਿੰਜਰੇ ਬੈਠੇ ਬਾਪੂ ਦੇ ਗਲੂਏ ਦੇ ਬੋਲ ਸਨ, ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਗਰਜਵੀਂ ਆਵਾਜ਼ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਬਚਨ ਸਨ। ਕਹਿੰਦੇ ਔਰੰਗਜ਼ੇਬ ਮੈਂ 14 ਸਾਲਾਂ ਦਾ ਕਰਤਾਰਪੁਰ ਦੇ ਯੁੱਧ ਵਿੱਚ ਐਸੀ ਤਲਵਾਰ ਚਲਾਈ, ਮੇਰਾ ਬਾਪੂ ਗੁਰੂ ਹਰਗੋਬਿੰਦ ਸਾਹਿਬ ਕਹਿ ਉੱਠਿਆ ਨਾਮ ਤੇਗ ਬਹਾਦਰ ਹੈ, ਅੱਜ ਨਜ਼ਰੀ ਆ ਗਿਆ ਤੁਹਾਡੇ ਵਰਗਾ ਕੋਈ ਤੇਗ ਦਾ ਧਨੀ ਨਹੀਂ ਪੈਦਾ ਹੋਇਆ, ਮੇਰਾ ਪਿਤਾ ਗੁਰੂ ਹਰਗੋਬਿੰਦ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਦਾ ਸੀ, ਉਹਦੇ ਉੱਤੇ ਤੇਰੇ ਬਾਪ ਸ਼ਾਹਜਹਾਨ ਨੇ ਤਲਵਾਰਾਂ ਪਰਖ ਕੇ ਵੇਖੀਆਂ। ਤੂੰ ਇੱਥੋਂ ਸਮਝ ਪੈਂਦੀ ਨਾ ਗੱਲਾਂ ਔਰੰਗਜ਼ੇਬ ਨਾਲ ਹੋ ਰਹੀਆਂ, 4 ਯੁੱਧ ਲੜੇ ਮੇਰੇ ਬਾਪ ਨੇ ਤੇਰੇ ਬਾਪ ਨਾਲ ਅਤੇ ਚਾਰੋ ਹੀ ਜਿੱਤਿਆ ਹੈ ਬਾਪੂ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ, ਮੈਨੂੰ ਡਰ ਦਿੰਦੇ ਹੋ, ਮੇਰੇ ਬੋਲ ਪ੍ਰਗਟ ਨੇ ਭੈ ਕਾਹੂ ਕਹੋ ਦੇਤ ਨਹਿ ਨਹਿ ਭੈ ਮਾਨਤ ਆ ਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਨਾ ਡਰਨਾ ਨਾ ਡਰਾਉਣਾ, ਇਹ ਅਸਲ ਗਿਆਨੀਆਂ ਦਾ ਰੁਤਬਾ ਹੁੰਦਾ ਹੈ। ਕਹਿੰਦੇ ਫਿਰ ਆਖਰੀ ਇੱਛਾ ਦੱਸੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਖੂਹੀ 'ਚੋਂ ਜਲ ਲੈ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਾਂਗਾ, ਸੈਯਦ ਜਲਾਲੂਦੀਨ ਦੀ ਤਲਵਾਰ ਚੱਲ ਜਾਣੀ ਚਾਹੀਦੀ ਹੈ। ਅੱਜ ਦੇ ਦਿਨ ਭਾਵ ਮੱਘਰ ਸੁਦੀ ਪੰਚਵੀਂ 1732 ਬਿਕਰਮੀ ਸੰਮਤ ਚਾਂਦਨੀ ਚੌਂਕ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ, ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ, ਸਮਾਪਤੀ ਹੋਈ, ਸੈਯਦ ਜਲਾਲੂਦੀਨ ਦੀ ਤਲਵਾਰ ਚੱਲੀ, ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਗੰਮੀ ਇਸ ਸ਼ਹਾਦਤ ਦੀ ਅਵਧੀ ਨੂੰ ਬਿਆਨ ਕਰਦਿਆਂ ਕਲਮ ਉਠਾ ਕੇ ਬਚਿੱਤਰ ਨਾਟਕ ਵਿੱਚ ਦਸਮ ਗ੍ਰੰਥ ਦਾ ਜੋ ਹਿੱਸਾ ਹੈ ਉੱਥੇ ਗਵਾਹੀ ਪਾ ਦਿੱਤੀ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮਹਿਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਇਉਂ ਤਿਲਕ ਅਤੇ ਜੰਝੂ ਦਾ ਬਾਗ ਆਪਣਾ ਲਹੂ ਡੋਲ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਰਿਆ ਕੀਤਾ। ਤੇ ਇੱਕ ਜਗ੍ਹਾ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਕਈਆਂ ਨੇ ਕਹਾਣੀਆਂ ਬਣਾਈਆਂ, ਅਖੇਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਨੰਦਪੁਰ ਪਹੁੰਚਾਉਣ ਦੇ ਲਈ ਜਦੋਂ ਮਹਾਂਪੁਰਸ਼ ਬਾਬਾ ਜੈਤਾ ਜੀ ਚੱਲੇ, ਰਸਤੇ 'ਚ ਕਈਆਂ ਮਦਦ ਕੀਤੀ, ਕਿਸੇ ਨੇ ਬਾਪ ਦਾ ਸਿਰ ਵੱਢ ਕੇ ਰੱਖਤਾ ਹਕੂਮਤ ਤੋਂ ਬਚਾਉਣ ਲਈ, ਕਿਸੇ ਨੇ ਆਪਣੇ ਪਿਆਰੇ ਦਾ ਸਿਰ ਲਾ ਕੇ ਰੱਖ ਦਿੱਤਾ। ਭਾਈ ਜੀ, ਸਭ ਵਾਧੂ ਦੀਆਂ ਕਹਾਣੀਆਂ ਨੇ, ਜੇ ਇੰਨੇ ਸਿਰ ਦੇਣ ਵਾਲੇ ਮੌਜੂਦ ਸੀ ਅੱਗੇ ਹਿੰਦੁਸਤਾਨ ਵਿੱਚ, ਤਾਂ ਮੈਨੂੰ ਇਹ ਦੱਸੋ ਵੀ ਫਿਰ ਇਹ ਕਿਰਪਾ ਰਾਮ ਦੱਤ ਪਣਧੋਣੀ ਕੀ ਲੈਣ ਗਏ ਅਨੰਦਪੁਰ? ਇਹ ਹਰਿਆਣੇ 'ਚ ਹੀ ਕਿਸੇ ਦਾ ਤਰਲਾ ਲੈਂਦੇ ਖਾਂ, ਜਾ ਕੇ ਸਿਰ ਦਿਓ ਔਰੰਗਜ਼ੇਬ ਨੂੰ, ਸਾਡਾ ਧਰਮ ਰੱਖੋ। ਐਵੇਂ ਕਹਾਣੀਆਂ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਕੰਪੈਰੇਟਿਵਲੀ ਕਿਸੇ ਨੂੰ ਖੜਾ ਕਰਕੇ ਸਾਡੇ ਗੁਰੂ ਦੀ ਤੌਹੀਨ ਨਾ ਕਰੋ। ਕਲਗੀਧਰ ਨੇ ਲਿਖਿਆ ਹੈ ਵੀ ਗੁਰੂ ਤੇਗ ਬਹਾਦਰ ਵਰਗੀ ਕਿਰਿਆ ਦੂਜਾ ਕੋਈ ਕਰ ਹੀ ਨਹੀਂ ਸਕਿਆ। ਕਿਉਂ? ਗੁਰੂ ਤੇਗ ਬਹਾਦਰ ਤੋਂ ਪਹਿਲਾਂ ਤੇ ਬਾਅਦਾਂ ਜਿੰਨੇ ਵੀ ਸ਼ਹੀਦ ਨੇ ਆਪਣੀ ਕੌਮ ਲਈ ਸਿਰ ਦਿੰਦੇ ਨੇ, ਦਿੰਦੇ ਰਹੇ ਅਤੇ ਦੇਣਗੇ, ਦੇ ਰਹੇ ਨੇ। ਕੋਈ ਵੀ ਧਰਮ ਹੋਵੇ, ਆਪਦੇ ਧਰਮ ਲਈ ਸਿਰ ਦਿੱਤਾ ਜਾਂਦਾ, ਪਰ ਦੂਸਰੇ ਧਰਮ ਦੇ ਚਿੰਨ੍ਹਾਂ ਨੂੰ ਬਚਾਉਣ ਲਈ ਇੱਕੋ ਹੀ ਕੁਰਬਾਨੀ ਹੈ ਦੁਨੀਆ 'ਤੇ, ਉਹ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ। ਬਾਣੀ 'ਚ ਲਿਖਿਆ ਨਾ, ਨਾ ਹਮ ਹਿੰਦੂ ਨਾ ਮੁਸਲਮਾਨ, ਅਲਹਿ ਰਾਮ ਕੇ ਪਿੰਡ ਪ੍ਰਾਨ। ਅਸੀਂ ਹਿੰਦੂ ਨਹੀਂ ਭਾਈ, ਅਸੀਂ ਮੁਸਲਮਾਨ ਨਹੀਂ, ਅਸੀਂ ਸਿੱਖ ਹਾਂ। ਸਾਡੇ ਬਾਪੂ ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ, ਮੈਂ ਸਿੱਖ ਧਰਮ ਦਾ ਆਗਾਜ਼ ਕਰਦਾ ਹਾਂ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਐ ਪਾਂਡੇ ਮੈਂ ਜੰਜੂ ਨਹੀਂ ਪਾਉਣਾ, ਜੇ ਸਤ ਸੰਤੋਖ ਦਇਆ ਧਰਮ ਦਾ ਜੰਜੂ ਹੈ ਤਾਂ ਮੈਨੂੰ ਦੇ ਦੇ ਸ਼ੁਭ ਗੁਣਾਂ ਦਾ। ਗੁਰੂ ਗੋਬਿੰਦ ਸਿੰਘ ਕਹਿੰਦੇ, ਤਿੰਨ ਬੇਦੀਅਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਗੁਰੂ ਨਾਨਕ ਸਾਹਿਬ ਨੇ ਵੱਖਰਾ ਧਰਮ ਚਲਾਇਆ ਹੈ, ਸਿੱਖ ਧਰਮ। ਉਹਦੀ ਡੈਫੀਨੇਸ਼ਨ ਬਾਣੀ ਵਿੱਚ ਹੈ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸ੍ਰੇਸ਼ਟ ਧਰਮ ਹੈ ਇਹ, ਪਰਮੇਸ਼ਵਰ ਦੇ ਗੀਤ ਗਾਉਂਦਾ, ਹੋਰ ਕਿਸੇ ਦੇ ਨਹੀਂ। ਸਿੱਖ ਦੀ ਡੈਫੀਨੇਸ਼ਨ ਵੀ ਮਿਲੇਗੀ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਹੈ ਸਿੱਖ ਦਾ ਕਿਰਦਾਰ ਅਤੇ ਜੀਵਨ। ਪਹਿਲੇ ਜਾਮੇ ਗੁਰੂ ਨਾਨਕ ਕਹਿੰਦੇ, ਮੈਂ ਧੱਕੇ ਨਾਲ ਜੰਜੂ ਪੈਣ ਨਹੀਂ ਦੇਣਾ ਗਲ, ਅਤੇ ਨੌਵੇਂ ਜਾਮੇ ਗੁਰੂ ਤੇਗ ਬਹਾਦਰ ਕਹਿੰਦੇ, ਅਸੀਂ ਹਿੰਦੂ ਵੀਰਾਂ ਦੇ ਗਲੋਂ ਧੱਕੇ ਨਾਲ ਜੰਜੂ ਲੈਣ ਨਹੀਂ ਦੇਣਾ। ਇਨਸਾਨੀਅਤ ਲਈ, ਧਰਮ ਲਈ, ਤਿਲਕ ਜੰਜੂ ਲਈ, ਮਜ਼ਲੂਮ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦਿੱਤਾ। ਇਸੇ ਕਰਕੇ ਕਲਗੀਧਰ ਕਹਿੰਦੇ, ਉਹਦੇ ਵਰਗੀ ਕਿਰਿਆ ਕਿਸੇ ਨਹੀਂ ਕੀਤੀ। ਹੁਣ ਉਹਦੇ ਦੋ ਨਾਮ ਪ੍ਰਗਟ ਹੋਏ ਹਿੰਦੁਸਤਾਨ 'ਚ ਗੁਰੂ ਤੇਗ ਬਹਾਦਰ ਦੇ। ਸਿੱਖ ਜਗਤ ਉਹਨਾਂ ਲਈ ਜੋ ਲਫਜ਼ ਵਰਤਦਾ ਹੈ ਉਹ ਪ੍ਰੇਰਿਤ ਹੋ ਕੇ ਇਉਂ ਵਰਤੇ ਅਸੀਂ, ਸ੍ਰਿਸ਼ਟੀ ਦੀ ਚਾਦਰ। ਕਵੀ ਸੈਨਾਪਤ ਹੋਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ, 52 ਕਵੀਆਂ 'ਚੋਂ ਇੱਕ। ਉਹਨਾਂ ਦਾ ਗ੍ਰੰਥ ਹੈ ਜੀ ਸ਼੍ਰੀ ਗੁਰੂ ਸੋਭਾ, ਉਹਦੇ 'ਚ ਲਿਖਿਆ ਹੈ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਗੁਰੂ ਸ੍ਰਿਸ਼ਟੀ ਦੀ ਚਾਦਰ ਹੈ, ਜਿਹੜਾ ਵੀ ਸ਼ਰਨ ਆਉਂਦਾ ਉਹਦੀ ਰੱਖਿਆ ਹੁੰਦੀ ਹੈ। ਰਾਖ ਲਈਏ ਸਤਿਗੁਰ ਕੀ ਸਰਣ, ਕੋਈ ਵੀ ਧਰਮ ਹੈ ਤੇਰਾ ਦੁਖੀ ਹੈ, ਗੁਰੂ ਕੋਲ ਆਉ ਰੱਖੇਗਾ। ਹੁਣ ਹਿੰਦੂ ਲੋਕਾਂ ਨੇ ਹਿੰਦ ਦੀ ਚਾਦਰ ਕਿਉਂ ਆਖਿਆ, ਸਿੱਖ ਤੇ ਸ੍ਰਿਸ਼ਟੀ ਦੀ ਚਾਦਰ ਆਉਂਦੇ ਨੇ? ਉਹਦਾ ਕਾਰਨ ਹੈ, ਕਿਉਂਕਿ ਉਸ ਵਕਤ ਦੁਖੀਏ ਅਤੇ ਲੋੜਵੰਦ ਹਿੰਦੂ ਲੋਕ ਸਨ, ਅਤੇ ਜਦੋਂ ਉਹਨਾਂ ਆ ਕੇ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਜੰਜੂ ਲਈ ਸਿਰ ਦਿੱਤਾ, ਉਦੋਂ ਬਾਅਦ ਫਿਰ ਹਿੰਦੂਆਂ ਨੇ ਹਿੰਦ ਦੀ ਚਾਦਰ ਕਹਿਣਾ ਸ਼ੁਰੂ ਕੀਤਾ। ਅੱਛਾ, ਜੇ ਉਹ ਨਹੀਂ ਗੁਰਾਂ ਦੀ ਸ਼ਹੀਦੀ ਨੂੰ ਮੰਨਦੇ ਫਿਰ ਅਸੀਂ ਇਹਨੇ ਕ੍ਰਿਤ ਘਣਨੇ, ਜੇ ਉਹ ਹਿੰਦ ਦੀ ਚਾਦਰ ਕਹਿ ਕੇ ਸਤਿਕਾਰ ਦੇ ਰਹੇ ਨੇ, ਅਸੀਂ ਕਹਿੰਦੇ ਸੰਕੀਰਨ ਕਰਤਾ ਸਾਡੇ ਗੁਰੂ ਦੀ ਕੁਰਬਾਨੀ ਨੂੰ, ਡਿਸੀਜ਼ਨ ਬਣਾਉਣ ਚਾਹੁੰਦੇ ਕੀ ਹੋ? ਸਿਆਣੇ ਬਣੀਏ, ਸਿੱਖਾਂ ਦੇ ਜ਼ਿਹਨ ਵਿੱਚ ਇਹੀ ਰੁਤਬਾ ਗੁਰੂ ਦਾ ਬੁਲੰਦ ਹੈ ਵੀ ਉਹ ਜਗਤ ਦੀ ਚਾਦਰ ਹੈ। ਜਿਹੜਾ ਵੀ ਦੁਖੀਆ ਸ਼ਰਨ ਆਵੇਗਾ, ਜੋ ਸਰਣ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ ਉਹ ਰੱਖੇਗਾ।
ਅਤੇ ਹਿੰਦੂ ਲੋਕ ਆਪਣੀ ਜਗ੍ਹਾ ਠੀਕ ਨੇ, ਉਹਨਾਂ ਦੇ ਹਿੰਦ ਧਰਮ ਦੀ ਇੱਜ਼ਤ ਟੱਕੀ ਹੈ ਗੁਰੂ ਤੇਗ ਬਹਾਦਰ ਨੇ ਚਾਦਰ ਬਣ ਕੇ। ਤੋ ਮੈਂ ਇਹ ਬੇਨਤੀ ਕਰਦਾ ਹੁੰਦਾ, ਜਿੱਥੇ ਸਿੱਖ ਅਤੇ ਹਿੰਦੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਂਦੇ ਨੇ, ਉੱਥੇ ਹਿਊਮਨ ਰਾਈਟਸ ਲਈ, ਮਨੁੱਖੀ ਅਧਿਕਾਰਾਂ ਲਈ ਸਭ ਤੋਂ ਵੱਡੀ ਕੁਰਬਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ। ਤੋ ਹਿਊਮਨ ਰਾਈਟਸ ਡੇ ਵਜੋਂ, ਮਨੁੱਖੀ ਅਧਿਕਾਰ ਦਿਵਸ ਵਜੋਂ UNO ਨੂੰ ਵੀ ਗਲੋਬਲ ਲੈਵਲ 'ਤੇ ਦੁਨੀਆ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਹੈ। ਇਹ ਗੁਰਾਂ ਨੂੰ ਸਜਦਾ ਹੈ। ਤੋ ਮੈਂ ਇੱਕ ਫਾਰਸੀ ਦਾ ਸ਼ੇਰ ਗੁਰੂ ਤੇਗ ਬਹਾਦਰ ਦੀ ਸ਼ਹੀਦੀ 'ਤੇ ਲਿਖਿਆ ਹੈ, ਤੇਗ ਬਹਾਦਰ ਲਹੂ ਦਾ ਦੋ ਸ਼ਮਾਏ ਦੀਨ ਅਫਰੂਖਤ ਬੰਤਾ ਸਿੰਘ ਗੁਫਤ ਨੂਰੇ ਯਕੀਨ ਅਫਰੂਖਤ। ਹਿੰਦੂ ਧਰਮ ਦਾ ਦੀਵਾ ਬੁਝ ਜਾਂਦਾ, ਸ਼ਮਾ ਬੁਝ ਜਾਂਦੀ, ਅਗਰ ਸਨਾਤਨ ਦੀ ਸ਼ਮਾ ਜਗਦੀ ਹੈ, ਤਿਲਕ ਜੰਜੂ ਜਗਦਾ ਹੈ, ਹਿੰਦੂ ਧਰਮ ਦਾ ਦੀਵਾ ਜਗਦਾ ਹੈ, ਤੇ ਯਕੀਨ ਕਰਿਓ ਇਹ ਗੁਰੂ ਤੇਗ ਬਹਾਦਰ ਦੇ ਲਹੂ ਸਦਕਾ ਹੈ। ਉਹਨੇ ਤੇਲ ਦੀ ਜਗ੍ਹਾ ਆਪਣਾ ਲਹੂ ਪਾ ਕੇ ਇਨਸਾਨੀਅਤ ਦਾ, ਹਿੰਦੂ ਧਰਮ ਦਾ, ਮਨੁੱਖਤਾ ਦਾ ਦੀਵਾ ਬਲਦਾ ਰੱਖਿਆ। ਇਹਦੇ ਨਾਲੋਂ ਵੱਡੀ ਕੋਈ ਕੁਰਬਾਨੀ ਨਹੀਂ। ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕਹੋ, ਰਾਖ ਲਿਆ ਦੀਨਾਂ 'ਤੇ ਗੁਰੂ ਦਇਆ ਕਰਨ ਵਾਲਾ ਹੈ, ਉਹਦੀ ਹਸਤੀ ਐਸੀ ਬੁਲੰਦ ਹੈ। ਹੁਣ ਮੈਂ ਇੱਕ ਬੇਨਤੀ ਕਰਾਂ, ਮੇਰੀ ਗੱਲ ਨੂੰ ਬਹੁਤ ਗੌਰ ਨਾਲ ਸੁਣਿਓ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਗੰਮੀ ਸ਼ਹਾਦਤ ਤੋਂ ਲੈ ਕੇ ਜੋ ਕੁਝ ਅਸੀਂ ਹਿੰਦੁਸਤਾਨ ਲਈ ਕੀਤਾ ਸਿੱਖਾਂ ਨੇ, ਸਾਡੇ ਗੁਰਾਂ ਤਿਲਕ ਜੰਜੂ ਦੀ ਰੱਖਿਆ ਕੀਤੀ। ਉਹਦੇ ਬਾਅਦ ਆ ਜਾਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮੁਗਲੀਆ ਸਲਤਨਤ ਦਾ ਦਬਦਬਾ ਖਤਮ ਕਰਨ ਲਈ ਆਪਣਾ ਸਰਬੰਸ ਵਾਰਿਆ, ਸ਼ਹੀਦੀ ਪਾਈ ਸਾਰੇ ਪਰਿਵਾਰ ਨੇ। ਤੀਸਰਾ, 12 ਮਿਸਲਾਂ ਦਾ ਰਾਜ ਆਇਆ, ਅਫਗਾਨੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਉਠਾ ਕੇ ਗਜ਼ਨੀ ਦੀ ਮੰਡੀ ਵੇਚਦੇ ਸਨ, ਸੂਰੇ ਟੱਕਰਦੇ ਰਹੇ, ਹਿੰਦੁਸਤਾਨ ਦੀ ਇੱਜ਼ਤ ਰੱਖੀ। ਅਤੇ ਜਦੋਂ ਸਮਾਂ ਆਇਆ 1947 ਦਾ, ਸਿੱਖ ਜਗਤ ਦੀ ਆਬਾਦੀ ਮੁੱਠੀ ਭਰ ਸੀ, 121 ਦੇਸ਼ ਦੀ ਆਜ਼ਾਦੀ ਲਈ ਫਾਂਸੀਆਂ ਹੋਈਆਂ 93 ਸਿੱਖ, ਉਮਰ ਕੈਦ ਦੀ ਗੱਲ ਕਰੀਏ 2626 ਨੂੰ ਹੋਈ ਹੈ, 2147 ਸਿੱਖ, ਜਲਿਆਂ ਵਾਲੇ ਬਾਗ 1300 ਸ਼ਹੀਦ ਹੁੰਦਾ ਹੈ, 799 ਉਹਨਾਂ ਦੇ ਵਿੱਚੋਂ ਸਿੱਖ ਨੇ। ਕਿੱਡੀ ਕੁ ਲਿਸਟ ਦੇਵਾਂ ਤੁਹਾਨੂੰ, ਇੰਨਾ ਕੁਝ ਹਿੰਦੁਸਤਾਨ ਲਈ ਸਿੱਖਾਂ ਨੇ ਕੀਤਾ ਅਤੇ ਸਿੱਖਾਂ ਨੂੰ ਮਿਲਿਆ ਕੀ? ਪੰਜਾਬੀ ਬੋਲਦੇ ਇਲਾਕੇ ਖੋਏ, ਮੰਗਿਆ ਸੀ ਪੰਜਾਬੀ ਸੂਬਾ ਸੀ, ਪੂੰਝਾ ਥੋੜ੍ਹਾ ਚਿੜੀ ਦਾ ਮੰਗਿਆ ਸੀ, ਜਿੱਥੇ ਜਿੱਥੇ ਪੰਜਾਬੀ ਪ੍ਰਫੁੱਲਤ ਸੀ, ਸਾਰੇ ਸ਼ਹਿਰ ਤੋੜ ਕੇ ਕੋਈ ਹਿਮਾਚਲ ਬਣ ਗਿਆ, ਕੋਈ ਹਰਿਆਣੇ ਵੱਲ ਤੋੜਦਾ, ਕੋਈ ਰਾਜਸਥਾਨ ਨਾਲ ਤੋੜਦਾ, ਸਾਨੂੰ ਲੰਗੜਾ ਪੰਜਾਬ ਦਿੱਤਾ, ਫਿਰ ਹੱਕ ਮੰਗੇ ਅਸੀਂ ਆਨੰਦਪੁਰ ਦੇ ਮਤੇ ਰਾਹੀਂ। 1984 ਵਿੱਚ ਸਾਡਾ ਮੁਕੱਦਸ ਅਸਥਾਨ ਅਕਾਲ ਤਖ਼ਤ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨੇ ਢਾ ਦਿੱਤਾ। ਉਹਦੇ ਬਾਅਦ ਉਹਦੇ ਫਰਜ਼ੰਦ ਰਾਜੀਵ ਗਾਂਧੀ ਨੇ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ। ਲੱਖਾਂ ਨੌਜਵਾਨ 1984 ਤੋਂ 1994 ਦੇ ਦਰਮਿਆਨ KPS ਗਿੱਲ ਨੇ, ਬੇਅੰਤ ਸਿੰਘ ਵਰਗਿਆਂ ਨੇ ਸਿੱਖ ਜਗਤ ਦੇ ਮਿਟਾ ਦਿੱਤੇ, ਅਤੇ ਅੱਜ ਅਸੀਂ ਮੰਗਾਂ ਉਹ ਹੀ ਲੈ ਕੇ ਬੈਠੇ ਹਾਂ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਦੀਆਂ, ਅਤੇ ਮਿਲ ਕੀ ਰਿਹਾ? ਉਲਟਾ ਜ਼ਖਮਾਂ ਨੂੰ ਹੋਰ ਛਿੱਲ ਰਹੇ ਨੇ, ਕਹਿੰਦੇ ਚੰਡੀਗੜ੍ਹ ਪੱਕੇ ਤੌਰ 'ਤੇ ਹੀ ਖੋਹ ਲੈਣਾ ਅਸੀਂ ਤੁਹਾਡੇ ਤੋਂ, ਕਹਿੰਦੇ ਤੁਹਾਡੀ ਪੰਜਾਬ ਯੂਨੀਵਰਸਿਟੀ ਪੱਕੇ ਤੌਰ 'ਤੇ ਹੀ ਕਬਜ਼ੇ 'ਚ ਲੈ ਲੈਣੀ ਹੈ, ਬੱਚੇ ਉੱਥੇ ਸਟ੍ਰਾਈਕ 'ਤੇ ਬੈਠੇ ਨੇ, ਕੋਈ ਸੁਣਵਾਈ ਨਹੀਂ ਹੋ ਰਹੀ। ਮੇਰੀ ਬੇਨਤੀ ਹੈ, ਬਹੁਤ ਸਿੱਖਾਂ ਨੂੰ ਜ਼ਖਮ 1947 ਤੋਂ ਲੈ ਕੇ ਅੱਜ ਤੱਕ ਤੁਸੀਂ ਦਿੱਤੇ ਨੇ। ਦੇਖੋ, ਜਦੋਂ ਦੇਸ਼ ਦੀ ਵੰਡ ਹੋਣੀ ਸੀ, ਗੋਰੇ ਬੈਠੇ ਨੇ, ਮੈਂ ਇਹ ਜ਼ਿਕਰ 5 ਜੂਨ 6 ਨੂੰ ਹਰ ਸਾਲ ਮੰਜੀ ਸਾਹਿਬ ਤੋਂ ਕਰਦਾ ਹੈ, ਚੂਜ਼ ਕਰ ਲਿਆ ਬਲਦੇਵ ਸਿੰਘ ਮਾਸਟਰ ਤਾਰਾ ਸਿੰਘ ਹੋਣਾ ਵੀ ਹਿੰਦੂ ਸਿੱਖ ਇਕੱਠੇ ਰਹਿਣਗੇ। 3 ਭਰਾ ਸਨ, ਹਿੰਦੂ ਸਿੱਖ ਮੁਸਲਮਾਨ, ਇੱਕ ਨੇ ਕੰਧ ਮਾਰ ਲਈ, ਪਾਕਿਸਤਾਨ ਲੈ ਲਿਆ। ਹਿੰਦੁਸਤਾਨ 'ਤੇ ਬਰਾਬਰ ਦਾ ਹੱਕ ਹੈ ਹਿੰਦੂਆਂ ਦੇ, ਸਿੱਖਾਂ ਦਾ। ਕੁਰਬਾਨੀ ਤੁਹਾਡੀ 10% ਵਿੱਚ ਸਿਮਟ ਜਾਂਦੀ ਹੈ ਹਿੰਦੂ ਲੋਕਾਂ ਦੀ, ਸਾਡੀ 90% ਕੁਰਬਾਨੀ ਹੈ। ਤੁਹਾਡਾ ਰਾਜੀਵ ਗਾਂਧੀ ਜਦੋਂ ਸ਼੍ਰੀ ਪੇਰੰਬਦੂਰ ਤਮਿਲਨਾਡੂ ਵਿੱਚ 21 ਮਈ 1991 ਨੂੰ ਮਾਰਿਆ ਗਿਆ, ਉਹਦੇ ਕਾਤਲਾਂ ਨੂੰ ਰਿਹਾ ਕਰ ਦਿੱਤਾ ਗਿਆ, ਅਤੇ ਜਦੋਂ ਸਿੱਖਾਂ ਨੇ ਸੰਘਰਸ਼ ਕਦੇ ਲੜਿਆ ਸੀ, ਸਾਡੇ ਸਿੰਘਾਂ ਨੂੰ ਉਮਰ ਕੈਦ ਭੋਗਿਆਂ ਨੂੰ ਵੀ ਕਈ ਵਰੇ ਲੰਘ ਚੁੱਕੇ ਨੇ ਜੇਲ੍ਹਾਂ 'ਚ, 30-30 ਸਾਲ ਦੀ ਕੈਦ ਵੀ ਭੋਗ ਲਈ, ਸਾਡੇ ਤੁਸੀਂ ਬੰਦੀ ਸਿੰਘ ਨਹੀਂ ਰਿਹਾ ਕਰਦੇ, ਅੱਗੇ ਆ ਜਾਓ, ਸਾਡੇ ਜ਼ਖਮਾਂ 'ਤੇ ਮੱਲਮ ਲਾਉਣੀ ਹੈ ਨਾ, ਸਾਡੇ ਬੰਦੀ ਸਿੰਘ ਰਿਹਾ ਕਰੋ। ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮੁਕੱਦਸ ਧਰਤੀ 'ਤੇ ਹੈ, ਕੇਂਦਰ ਇਹਦੇ ਵਿੱਚ ਦਖਲ ਬੰਦ ਕਰੇ, ਸਾਨੂੰ ਸਾਡਾ ਚੰਡੀਗੜ੍ਹ ਮੋੜਿਆ ਜਾਵੇ, ਸਾਡੇ ਪਿੰਡ ਸੈਂਕੜੇ ਉਜਾੜ ਕੇ ਇਹ ਕੈਪੀਟਲ ਸਿਟੀ ਅਸੀਂ ਬਣਾਉਣੀ ਕੀਤੀ ਸੀ, ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਪਾਸ ਕੀਤਾ ਜਾਵੇ, ਉਹਦੇ 'ਚ ਕੋਈ ਦੇਸ਼ ਦੀ ਅਖੰਡਤਾ ਨੂੰ ਖਤਰਾ ਨਹੀਂ ਹੈ, ਉਹਦੇ ਵਿੱਚ ਕਿਸਾਨਾਂ ਦੀ ਗੱਲ ਸੀ, ਧਾਰਮਿਕ ਸਿੱਖੀ ਦੇ ਸਿਧਾਂਤਾਂ ਦੀ ਬਾਤ ਸੀ, ਹਿੰਦੂ ਵੀਰਾਂ ਦੇ ਪੱਖ ਦੀਆਂ ਗੱਲਾਂ ਸਨ, ਫੈਕਟਰੀਆਂ ਲੱਗਣ, ਇੱਥੇ ਬਿਜਲੀ ਦੇ ਬਿੱਲ ਮਾਫ਼ ਹੋਣ, ਨੌਜਵਾਨਾਂ ਨੂੰ ਪੜ੍ਹ ਕੇ ਜੋਬ ਨਹੀਂ ਮਿਲਦੀ, ਗੁਜ਼ਾਰੇ ਜੋਗਾ ਇਹਨਾਂ ਨੂੰ ਭੱਤਾ ਦਿੱਤਾ ਜਾਵੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ, ਇੱਦਾਂ ਦੀਆਂ ਮੰਗਾਂ ਨੇ, ਕਿਹੜੀ ਉੱਥੇ ਦੇਸ਼ ਨੂੰ ਚੀਰਨ ਫਾੜਨ ਵਾਲੀ ਗੱਲ ਸੀ ਜਾਂ ਹਿੰਦੂਤਵ ਨੂੰ ਮਿਟਾਉਣ ਵਾਲੀ ਗੱਲ ਸੀ। ਤੋ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਚਾਹੀਦਾ ਹੈ, ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਓ, ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਲਾਗੂ ਹੋਣਾ ਚਾਹੀਦਾ ਹੈ। ਮੈਂ ਇੱਕ ਹੋਰ ਬੇਨਤੀ ਕਰ ਦਵਾਂ, ਸਾਡਾ ਸੀ ਖਾਲਸਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ, ਉਹਨੇ ਹਰਿਮੰਦਰ ਸਾਹਿਬ ਨੂੰ ਸੋਨੇ ਦਾ ਬਣਾ ਦਿੱਤਾ, ਉਹਨੇ ਮਸਜਿਦਾਂ ਨੂੰ ਸੋਨਾ ਦਿੱਤਾ, ਉਹਨੇ ਹਿੰਦੂ ਵੀਰਾਂ ਵੱਲ ਵੇਖਿਆ, ਕਾਸ਼ੀ ਵਿਸ਼ਵਨਾਥ ਮੰਦਰ ਨੂੰ 1 ਟਨ ਸੋਨਾ ਦਿੱਤਾ। ਖਾਲਸਾ ਰਾਜ ਵਿੱਚ ਧਾਰਮਿਕ ਕੇਂਦਰ ਪ੍ਰਫੁੱਲਤ ਕੀਤੇ ਗਏ, ਚਾਹੇ ਕੋਈ ਵੀ ਧਰਮ ਹੈ। ਅੱਜ ਤੁਸੀਂ ਕੀ ਕਰ ਰਹੇ ਹੋ ਸਾਡੇ ਨਾਲ? ਡੈਮੋਕ੍ਰੇਸੀ ਹੈ, ਤੁਹਾਡੇ ਸਿਰ ਬਹੁਤੇ ਨੇ, ਤੁਹਾਡੀਆਂ ਸਰਕਾਰਾਂ ਆ ਗਈਆਂ ਨੇ, ਅਤੇ ਸਾਡੇ 3 ਗੁਰਦੁਆਰੇ ਤੁਸੀਂ ਮੱਲੀ ਬੈਠੇ ਹੋ, ਗਿਆਨ ਗੋਦੜੀ ਹਰਿਦੁਆਰ, ਡੋਂਗਮਾਰ ਸਿੱਕਿਮ ਦੇ ਵਿੱਚ, 3 ਜਗਨਨਾਥਪੁਰੀ ਆਰਤੀ ਸਾਹਿਬ ਵਾਲਾ ਗੁਰਦੁਆਰਾ। ਓਏ, ਅਸੀਂ ਤੁਹਾਡੇ ਮੰਦਰਾਂ ਨੂੰ ਸੋਨਾ ਦਈਏ, ਤੁਸੀਂ ਸਾਡੇ ਗੁਰਦੁਆਰੇ ਕਬਜ਼ੇ 'ਚ ਕਰਕੇ ਬੈਠੇ ਹੋ, ਅਤੇ ਫਿਰ ਜੇ ਹਾਂ ਦਾ ਨਾਰਾ ਮਾਰੀਏ, ਸਾਡੇ 'ਤੇ ਹੋਏ ਤਸ਼ੱਦਦ ਦੀ ਬਾਤ ਪਾਈਏ, ਅਤੇ ਜਿਸ ਚੈਨਲ ਰਾਹੀਂ ਬਾਤ ਪਾਈ ਜਾਂਦੀ ਹੈ, ਆਹ ਤੁਸੀਂ 2-4 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੂਟਿਊਬ ਚੈਨਲ ਹੀ ਬੰਦ ਕਰ ਦਿੱਤਾ। ਇਹਦੇ ਉਹ ਗੱਲ ਹੋਈ ਵੀ ਕੁੱਟਣਾ ਵੀ ਹੈ ਅਤੇ ਰੋਣ ਵੀ ਨਹੀਂ ਦੇਣਾ। ਖੈਰ, ਇੱਕ ਗੱਲ ਦਾ ਖਿਆਲ ਰੱਖਿਓ, ਜੇ ਮੁਗਲ ਡਾਇਨੈਸਟੀ ਨਹੀਂ ਰਹੀ, ਖਾਲਸਾ ਰਾਜ ਨਹੀਂ ਰਿਹਾ, ਅਤੇ ਐਕਸਪਾਇਰੀ ਡੇਟ ਤੁਹਾਡੇ ਵੀ ਰਾਜ ਦੀ ਹੈ ਸਨਾਤਨੀਓ, ਰਾਜ ਸਦਾ ਨਹੀਂ ਰਹਿੰਦੇ, ਰਾਜਾ ਉਹ ਯਾਦ ਰਹਿੰਦਾ ਉਸ ਰਾਜੇ ਦੇ ਰਾਜ ਦੇ ਜਾਣ ਤੋਂ ਬਾਅਦ ਵੀ ਗਲੀਆਂ ਦੇ ਕੱਖ ਰੋਂਦੇ ਨੇ ਜਿਹੜਾ ਆਪਣੀ ਪ੍ਰਜਾ ਨੂੰ ਸੁੱਖ ਦਿੰਦਾ। ਜ਼ਖਮ ਸਾਡੇ ਛਿੱਲਣੇ ਛੱਡ ਦਿਓ, ਫਿਰ ਆਉਂਦੇ ਹੋ, ਦੂਰੀ ਕਿਸ ਗੱਲ ਤੋਂ ਸਿੱਖ ਕਰਦੇ ਨੇ? ਜਦੋਂ ਮੱਲਮ ਹੀ ਨਹੀਂ ਲਾਈ ਕਦੇ ਤੁਸੀਂ ਸਾਡੇ ਜ਼ਖਮਾਂ 'ਤੇ, ਤਾਂ ਫਿਰ ਮਸਲੇ 'ਤੇ ਖੜ੍ਹੇ ਰਹਿਣੇ ਨੇ। ਬਾਕੀ ਮੈਂ ਬੇਨਤੀ ਕਰਦਾ, ਸਾਡਾ ਹੱਕ ਹੈ, ਅਸੀਂ ਮੰਗਦੇ ਹਾਂ, 90% ਮਾਲਕ ਹਾਂ ਹਿੰਦੁਸਤਾਨ ਦੇ। ਮੈਂ ਕਦੇ ਵੀ ਇਹ ਨਹੀਂ ਆਉਂਦਾ ਹੁੰਦਾ ਝੋਲੀ ਅੱਡ ਕੇ ਤਰਲਾ ਲਓ ਕਿਸੇ ਸਰਕਾਰ ਦਾ, ਖਾਲਸੇ ਦਾ ਕੰਮ ਤਰਲਾ ਮਾਰਨਾ ਨਹੀਂ ਹੈ, ਹੱਕ ਦੀ ਬਾਤ ਪਾਓ, ਹੱਕ ਮਿਲਦਾ ਹੈ ਠੀਕ ਹੈ, ਨਹੀਂ ਤਾਂ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ। ਸਿੱਕੇ ਦੇ 2 ਪਹਿਲੂ ਹੁੰਦੇ ਨੇ, ਹੈੱਡ ਅਤੇ ਟੇਲ, ਅੱਜ ਟੇਲ ਹੈ ਅਤੇ ਕੱਲ੍ਹ ਨੂੰ ਹੈੱਡ ਆਵੇਗਾ। ਰਾਜ ਭਾਗ ਬਦਲਦਿਆਂ ਦੇਰ ਨਹੀਂ ਲੱਗਦੀ ਹੁੰਦੀ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਵੇ। ਦਾਸ ਇੱਥੇ ਅਲਫਾਜ਼ਾਂ ਨੂੰ ਸੰਕੋਚਦਾ ਬੇਨਤੀ ਕਰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸੰਗਤ ਦੇ ਸਹਿਯੋਗ ਨਾਲ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਗੁਰਤਾਗਤੀ ਦਿਵਸ, ਗੁਰੂ ਤੇਗ ਬਹਾਦਰ ਸਾਹਿਬ ਤਿਲਕ ਜੰਜੂ ਦੇ ਰਾਖੇ ਦਾ 350 ਸਾਲਾ ਸ਼ਹੀਦੀ ਗੁਰਪੁਰਬ ਸ਼ਤਾਬਦੀ ਸਮਾਗਮਾਂ ਦੇ ਰੂਪ ਵਿੱਚ 21 ਤੋਂ 29 ਨਵੰਬਰ ਆਨੰਦਾਂ ਦੀ ਪੁਰੀ ਮਨਾਇਆ ਜਾ ਰਿਹਾ ਹੈ। ਆਪ ਸਰਬੱਤ ਸੰਗਤ ਨੇ ਸ਼ਿਰਕਤ ਕਰਨੀ ਹੈ, ਪਰਿਵਾਰ ਸਮੇਤ, ਖੰਡੇ ਦੀ ਪੌਲ ਛਕੋ, ਖਾਲਸੇ ਦਾ ਨਾਰਾ ਬੁਲੰਦ ਰਵੇ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਸਮੂਹ ਗੁਰੂ ਘਰ ਦੇ ਸੇਵਾਦਾਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧੰਨਵਾਦ, ਸ਼ਹੀਦਾਂ ਦੇ ਸਰਤਾਜ ਗੁਰੂ ਤੇਗ ਬਹਾਦਰ ਨੂੰ ਸਜਦਾ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।